ਗਰੀਬਨਵਾਜ ਸਤਿਗੁਰੂ ਜੀ ਮਜਨੂੰ ਦੇ ਟਿੱਲੇ ਤੇ ਵਿਰਾਜਮਾਨ ਨੇ ਦਿੱਲੀ ਦੀਆਂ ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਗੁਰੂ ਚਰਨਾਂ ਚ ਹਾਜ਼ਰ ਹੋ ਰਹੀਆਂ। ਪਵਿੱਤਰ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਉਹ ਤਿਆਰ ਕਰਕੇ ਗੁਰਸਿੱਖ ਆਪਣੇ ਘਰਾਂ ਚੋਂ ਸਤਿਗੁਰਾਂ ਦੇ ਚਰਨਾਂ ਚ ਲੈ ਕੇ ਹਾਜ਼ਰ ਹੋ ਰਹੇ ਨੇ। ਖੁੱਲੇ ਗੱਫੇ ਦੇਗਾਂ ਦੇ ਸੰਗਤ ਚ ਵਰਤਾਏ ਜਾ ਰਹੇ ਨੇ। ਜਹਾਂਗੀਰ ਬਾਦਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਆਇਆ, ਆਉਂਦਾ ਆਉਂਦਾ ਚੰਦੂ ਦੇ ਟੱਬਰ ਨੂੰ ਬੰਨ ਕੇ ਨਾਲ ਲਿਆ। ਮਹਾਰਾਜ ਜੀ ਦੇ ਦਰਸ਼ਨ ਕੀਤੇ, ਆਖਿਆ, ਮਹਾਰਾਜ ਮੈਂ ਚੰਦੂ ਦਾ ਟੱਬਰ ਵੀ ਬੰਨ ਲਿਆ, ਉਹਦਾ ਲੜਕਾ ਹੈ, ਉਹਦੀ ਇਹ ਘਰਵਾਲੀ ਹੈ, ਇਹਨਾਂ ਨੂੰ ਵੀ ਦੰਡ ਦਿਓ। ਸਤਿਗੁਰਾਂ ਆਖਿਆ, ਬਾਦਸ਼ਾਹ ਇਹਨਾਂ ਦਾ ਕੀ ਕਸੂਰ ਹੈ? ਦੋਸ਼ੀ ਚੰਦੂ ਹੈ, ਉਹਨੂੰ ਸਜ਼ਾ ਮਿਲ ਰਹੀ ਹੈ, ਜਿਹੜਾ ਕਰੇਗਾ ਉਹੀ ਭਰੇਗਾ। ਇਹਨਾਂ ਨੂੰ ਚੰਦੂ ਤੋਂ ਮਿਲਾ ਕੇ ਉਹਦੇ ਦਰਸ਼ਨ ਕਰਾ ਕੇ ਤੋਰ ਦੇ। ਜਦੋਂ ਇਹ ਚੰਦੂ ਕੋਲ ਗਏ, ਚੰਦੂ ਦੀ ਹਾਲਤ ਵੇਖੀ, ਰੋਏ, ਸਿਪਾਹੀਆਂ ਨੇ ਘੂਰਿਆ ਤੇ ਉੱਥੋਂ ਚਲੇ ਗਏ। ਭਿਆਨਕ ਦਸ਼ਾ ਹੋ ਰਹੀ ਹੈ। ਸਤਿਗੁਰੂ ਜੀ ਨੇ ਸਿੱਖਾਂ ਨੂੰ ਵਰਜ ਦਿੱਤਾ ਵੀ ਹੁਣ ਉਹਨੂੰ ਕੋਈ ਜੁੱਤੀਆਂ ਨਾ ਮਾਰੇ, ਕਿਉਂਕਿ ਕਿਤੇ ਉਹ ਮਰ ਨਾ ਜਾਏ। ਅਸੀਂ ਉਹਨੂੰ ਹਾਲੇ ਹੋਰ ਬਹੁਤ ਸਾਰੇ ਨਗਰਾਂ ਚ ਫੇਰਨਾ, ਉਹਦੇ ਮਰਨ ਦਾ ਥਾਂ ਮੁਕਰਰ ਹੈ ਜਿੱਥੇ ਉਹਨੇ ਮਰਨਾ। ਦਯਾਨਿਤ ਸਤਿਗੁਰੂ ਜੀ ਦੇ ਬਚਨ ਸੁਣ ਕੇ ਸਿੱਖ ਸਤ ਬਚਨ ਕਹਿੰਦੇ ਨੇ। ਬਾਦਸ਼ਾਹ ਨੇ ਦਰਸ਼ਨ ਦਿਦਾਰੇ ਕੀਤੇ, ਬਚਨ ਬਿਲਾਸ ਹੋਏ। ਜਿਹੜੇ 52 ਰਾਜੇ ਸਨ, ਉਹਨਾਂ ਰਾਜਿਆਂ ਨੂੰ ਸਿਰੇ ਪਾਓ ਸ਼੍ਰੀ ਸਾਹਿਬਾਂ ਘੋੜੇ ਦੇ ਕੇ, ਉਹਨਾਂ ਦੇ ਜਿਹੜੇ ਰਾਜ ਭਾਗ ਬਾਦਸ਼ਾਹ ਨੇ ਖੋਏ ਹੋਏ ਸੀ, ਸਤਿਗੁਰਾਂ ਨੇ ਵਾਪਸ ਦਵਾਏ। ਬਾਦਸ਼ਾਹ ਨੇ ਆਪੋ ਆਪਣਾ ਇੱਕ ਇੱਕ ਅਹਿਲਕਾਰ ਉਹਨਾਂ ਰਾਜਿਆਂ ਨਾਲ ਭੇਜਿਆ ਵੀ ਜਾ ਕੇ ਇਹਨਾਂ ਨੂੰ ਰਾਜ ਤਖ਼ਤ ਤੇ ਬਿਠਾ ਕੇ ਆਓ, ਨਾਲੇ ਹਦਾਇਤ ਕੀਤੀ ਕਿ ਅੱਜ ਤੋਂ ਬਾਅਦ ਬਾਦਸ਼ਾਹ ਦੇ ਅਧੀਨ ਹੋ ਕੇ ਚੱਲਣਾ, ਕਿਸੇ ਨਾਲ ਵਧੀਕੀ ਨਹੀਂ ਕਰਨੀ, ਨਾਮ ਜਪਣਾ, ਪਰਉਪਕਾਰੀ ਬਿਰਤੀ ਰੱਖਣੀ। ਤੋ ਸਤਿਗੁਰਾਂ ਦਾ ਸ਼ੁਕਰਾਨਾ ਕਰਦਿਆਂ 52 ਰਾਜੇ ਆਪੋ ਆਪਣੀਆਂ ਰਿਆਸਤਾਂ ਨੂੰ, ਆਪੋ ਆਪਣੇ ਰਾਜਾਂ ਨੂੰ ਮੁੜੇ ਨੇ ਔਰ ਜਾ ਕੇ ਰਾਜ ਭਾਗ ਕਰਨ ਲੱਗੇ ਨੇ। ਨਾਲੇ ਸਤਿਗੁਰਾਂ ਦਾ ਜਸ ਕਰਦੇ, ਮਹਾਰਾਜ ਜੀ ਦੀ ਵਡਿਆਈ ਕਰਦੇ, ਗੁਰੂ ਹਰਗੋਬਿੰਦ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ। ਬਾਦਸ਼ਾਹ ਗੁਰਦੇਵ ਨੂੰ ਨਮਸਕਾਰ ਕਰਕੇ ਸੁਰਖਰੂ ਹੋ ਕੇ ਆਪਣੇ ਮਹਿਲਾਂ ਨੂੰ ਚਲਾ ਗਿਆ। ਤੋ ਸ਼ਾਮ ਜਿਹੜਾ ਵੇਲਾ ਸੀ, ਸਤਿਗੁਰੂ ਜੀ ਸਿੱਖਾਂ ਨੂੰ ਕਹਿੰਦੇ, ਚਲੋ ਸੈਰ ਕਰਕੇ ਆਈਏ। ਘੋੜਿਆਂ ਤੇ ਸਵਾਰ ਹੋਏ, ਜਮਨਾ ਦੇ ਕੰਢੇ ਗਏ, ਦੂਰ ਤੱਕ ਜਮਨਾ ਦਾ ਕਿਨਾਰਾ ਵੇਖਦਿਆਂ ਇੱਕ ਜਗ੍ਹਾ ਤੇ ਉਤਰੇ ਨੇ। ਮਹਾਰਾਜ ਜੀ ਦੇ ਬਹੁਤ ਹੀ ਪਿਆਰੇ ਨਿਕਟਵਰਤੀ ਸਿੱਖ ਭਾਈ ਲੰਗਾਹ ਜੀ, ਭਾਈ ਪੁਰਾਣਾ ਜੀ, ਭਾਈ ਜੇਠਾ ਜੀ, ਭਾਈ ਅਮੀਆਂ ਹੇਹਰ ਜੀ, ਇਹ ਸਾਰੇ ਗੁਰਸਿੱਖ ਸਤਿਗੁਰੂ ਜੀ ਦੇ ਨਾਲ ਨੇ। ਉਹ ਦੀਵਾਨ ਸਜਿਆ ਭਾਈ ਨੰਦਾ ਸੰਘੇੜਾ ਜੀ ਨਾਲ ਨੇ, ਇਸੇ ਤਰ੍ਹਾਂ ਭਾਈ ਕਿਰਪਾਲ ਜੱਲੂ ਕੇ, ਇਹਨਾਂ ਸਾਰੇ ਸਿੱਖਾਂ ਨੇ ਗੁਰਦੇਵ ਦੇ ਦਰਸ਼ਨ ਪਰਸ਼ਨ ਕੀਤੇ, ਨਾਲੇ ਇਸ਼ਨਾਨ ਪਾਨ ਕੀਤਾ ਜਮਨਾ ਚ। ਫਿਰ ਸਤਿਗੁਰਾਂ ਦੇ ਕੋਲ ਦੀਵਾਨ ਸਜਾ ਕੇ ਜਮਨਾ ਦੇ ਕੰਢੇ ਤੇ ਹੀ ਬੈਠ ਗਏ। ਤੋ ਗੁਰੂ ਪਾਤਸ਼ਾਹ ਕੋਲ ਬੈਠ ਕੇ ਬਚਨ ਬਿਲਾਸ ਕਰ ਰਹੇ ਨੇ। ਇਹਨਾਂ ਨੇ ਪੁੱਛਿਆ ਹੈ ਕੁਝ, ਸਤਿਗੁਰੂ ਜੀ ਦੱਸ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰਕੇ ਗੁਰਦੇਵ ਦੀ ਪਾਵਨ ਕਲਿਆਣਕਾਰੀ ਕਥਾ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾਂ ਨੂੰ ਪਵਿੱਤਰ ਕਰਦਿਆਂ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਥਿਰੇ ਤੀਰ ਪਰ ਭਿਖੇ ਪ੍ਰਵਾਉ।
ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜਮਨਾ ਦੇ ਕਿਨਾਰੇ ਬੈਠੇ ਨੇ, ਜਲ ਦਾ ਨਿਰਮਲ ਪ੍ਰਵਾਹ ਉਹ ਵਗਦਾ ਸਤਿਗੁਰੂ ਜੀ ਵੇਖ ਰਹੇ ਨੇ, ਨਾਲ ਸਿੱਖ ਹਨ।
ਸ਼ਾਮਲ ਰੰਗ ਤਰੰਗਨ ਤਾਉ।
ਜਮਨਾ ਦਾ ਨਿਰਮਲ ਜਲ ਬੜਾ ਹੀ ਸੁੰਦਰ ਹੈ, ਸ਼ਾਮਲ, ਕਿਉਂਕਿ ਜਮਨਾ ਦਾ ਪਾਣੀ ਹੁਣ ਵੀ ਤੁਸੀਂ ਜਦੋਂ ਪਾਉਂਟਾ ਸਾਹਿਬ ਜਾਓ, ਮਹਾਰਾਜ ਜੀ ਦੇ ਦਰਬਾਰ ਦੇ ਨਾਲੋਂ ਜਮਨਾ ਲੰਘਦੀ ਤੇ ਉਹਦਾ ਰੰਗ ਜਿਹੜਾ ਪਾਣੀ ਦਾ ਉਹ ਕਾਲਾ ਜਿਹਾ ਭਾਵ ਮਾਰਦਾ ਹੈ, ਸ਼ਿਆਮਲ ਵਰਣੀਏ। ਤੋ ਬੜਾ ਸ਼ਿਆਮਲ ਵਰਣੀਏ ਜਲ ਹੈ ਜਮਨਾ ਦਾ, ਬਹੁਤ ਹੀ ਸੁੰਦਰ ਪ੍ਰਵਾਹ ਹੈ, ਉਹਦੇ ਚ ਲਹਿਰਾਂ ਉੱਠਦੀਆਂ ਨੇ, ਤਰੰਗਾਂ ਉੱਠਦੀਆਂ ਹਨ।
ਗੁਰਸੋ ਬੂਜਨ ਕੀਨ ਪਿਰਾਣੇ।
ਕਿਨਾਰੇ ਤੇ ਬੈਠੇ ਨੇ ਭਾਈ ਪੁਰਾਣਾ ਜੀ, ਛੇਵੇਂ ਪਾਤਸ਼ਾਹ ਜੀ ਨੂੰ ਪੁੱਛਦੇ, ਹੋਰ ਵੀ ਸਿੱਖ ਬੈਠੇ ਨੇ ਕੋਲ। ਭਾਈ ਪੁਰਾਣਾ ਜੀ ਨੇ ਹੱਥ ਜੋੜੇ ਤੇ ਬੇਨਤੀ ਕਰਦਿਆਂ ਮਹਾਰਾਜ ਜੀ ਨੂੰ ਪੁੱਛਦੇ ਹਨ,
ਮਜਨੂ ਕੌਣ ਪਯੋ ਸਭ ਜਾਣੇ।
ਮਹਾਰਾਜ, ਮਜਨੂ ਦਾ ਨਾਮ ਬੜਾ ਸੁਣਿਆ, ਜਿੱਥੇ ਆਪਾਂ ਟਿਕੇ ਹੋਏ ਆ ਉਸ ਜਗ੍ਹਾ ਨੂੰ ਵੀ ਮਜਨੂ ਦਾ ਟਿੱਲਾ ਕਹਿੰਦੇ ਹਨ। ਮਹਾਰਾਜ, ਮਜਨੂ ਕੌਣ ਹੋਇਆ? ਮਜਨੂ ਬਾਰੇ ਸਾਨੂੰ ਦੱਸੋ ਕਿ ਮਜਨੂ ਕੌਣ ਸੀ।
जहां हमारो डेरा आहे।
महाराज जिथे आपां डेरा कीता होया नगर विच, जिथे आपां उतरे होए आं, सारियां फौजां ने जिथे पड़ा कीता होया,
तिसके नाम थान सो कहे।
वो जड़ी जगह नू मजनू दा टिल्ला ही कहिंदे हन, वो जगह दा नाम प्रसिद्ध है, वो मजनू दे टिल्ले करके प्रसिद्ध है। महाराज मजनू कौन होया, इहदे बारे सानू कुछ जानकारी दियो।
सुन कर श्री सतगुरु बतावा।
सुन के धन गुरु हरगोबिंद साहब सच्चे पातशाह जी महाराज जी बोले, दसन लगे के मजनू कौन है।
पयो प्रथम चिर काल बितावा।
महाराज जी कहंदे सिखो बहुत लंबे अरसे पहला एक प्रेमी होया मजनू। भाई साहब भाई गुरदास साहब जी ने अपनिया वारा च इहदा जिक्र कीता, लेलै मजनू आशकी चहु चक्की जाती, मेही वाल नो सोहणी नै तरदी राती, सोरठ बीजा गाविया जस सुगड़ा वाती, रांझा हीर बखाणिया ओए पिरम पिराती। तो एदा इना दिया इना दे जड़े जोड़े आ उना दा जिक्र कलगीधर श्री गुरु गोबिंद सिंह साहब जी ने जदो बाणी लिखी है श्री दसम ग्रंथ साहब जी दी, उहदे च इना दे चरित्र भी लिखे। दसम ग्रंथ साहब विच भी इना दा जिक्र आउंदा। भाई गुरदास जी ने अपनिया वारा च इना दा जिक्र किया। महाराज जी कहिंदे बहुत लम्मा अरसा पहला दा समा सी जदो ये सज्जन होया।
लीला होती शाह की तनिया।
एक लैला नाम दी औरत सी जो एक बादशाह दी शाहूकार दी कन्या सी।
रूपवती अतिशय तिन सुनिया।
रूपवती सी, सुंदर सी, सुशील सुभाव वाली सी।
हीरत चित को प्रेम लगावा।
मजनू ने जदों ओदा स्वरूप वेख्या इहदे मन च ओहदे प्रति प्रीत जाग पई, प्रेम जाग पिया।
अपर न सुध मन तहां टिकावा।
इना प्रेम जाग पिया भी होर किसे चीज दी सुध ही नहीं रही, मन केवल उस लीला दे विच ही लग गया।
लीला लवपुर विखे चितारत।
लाहौर शहर च आ गया मजनू चलदा चलदा। लाहौर शहर विच ओथे ओदा चिंतन करन लगा, लीला दा उसे दा ही सिमरन करन लगा।
रात दिवस एक रस बृति तारत।
रात दिन एक रस बृति उसे दे चिंतन विच ही इहदे अंदर लग गई।
एक दिन चढ़ियो संडनी मिलियो।
एक दिन दा बचन है जेड़ी ओ लैला सी ओ किते इत्थे दिल्ली च व्याही गई, ते मजनू जेड़ा सी उसे दे प्रेम दे विच इहदा नाम वैसे कैफ करके भी आया। मजनू तां बाद विच इहनू कहा गया, आम करके मजनू ओनू कह दिंदे जेड़ा सुकड़ा जा होवे ना, सुक जाए शरीर जेदा, ओनू कह दिंदे मजनू। जेड़ा बाबरा जा हो जे ओनू मजनू कह दिंदे। तो ये सुक गया सी ओदे प्रेम च, अगे कथा कथा आ रही है। हुण भी जेदा सुकड़ा जा शरीर होवे, कहरा जा हड्डियां जिहां दिसदियां होण, ओनू मजनू ही कह दिंदे। तो इहदा नाम मजनू पै गया। लाहौर शहर विच रहिंदा सी, उत्थे आ गया चलदा चलदा। एक बार एक कोई सवार ऊंठणी ते सवार सी, सांडणी कहिंदे ने ऊंठणी नूं, ऊंठणी ते सवार होके ते ओह जा रिहा सी। इहने उहनूं पुछ लिया वी कित्थे चलिया, उहने कहा मैं दिल्ली चलिया। हांजी
होए तैयार दिल्लीपुर चलियो।
उहने आख्या मैं तैयार होया ते मैं दिल्ली नूं जा रिहा।
तिस को लागे उदेन संदेसा।
इहनू मजनू नूं इह सी वी उत्थे दिल्ली दे विच तां लैला वी रहिंदी है, इह उहनूं सुनेहा देण लगा। जिहड़ा ओह संडणी ते सवार सी ना ऊंठणी ते, उहनूं सुनेहा देण लगा वी तूं जा के ना मेरा सुनेहा देई, मेरी खबर देई जाके लीला नूं भी मेरी की दशा है।
कैत कैत इहो पंथ असीसा।
कहिंदे ज्यों सुनेहा देण लगा उहदे नाल नाल ही ऊंठणी दे टुरिया जावे, दसदा जावे भी मेरी आ दशा दसी, लीला नूं मेरे बारे दसी। बड़ियां गल्लां करदा करदा सुनेहा देंदा देंदा नाल ही तुरदा रहा।
संग संडणी के चल आयो।
इहदे सुनेहा देंदा ज्यों तुरिया उहदे नाल नाल तुरदा तुरदा दिल्ली आ गया लाहौर तों। इन्ना ज्यादा ओदे प्रेम दे विच खचत होया लेला दे के लाहौर तो सुनेहा देंदा तुरिया। खालसा जी तदे इन्हां दी प्रीत दी गल दा वेरवा उदाहरण दा एक पक्षी लिया जांदा। इन्हां अंदर जिहड़ी प्रीत सी ओदी गल कीती भाई गुरदास जी के पीर मरीदां पिरहड़ी गावन प्रभाती के जिवें इन्हां अंदर प्रीत सी इदां रब दे प्यारियां दे हिरदे च परमेशर दी प्रीत हुंदी। उदाहरण दे वजो इन्हां दा जिक्र कीता। कहिंदे ज्यों सुनेहा देंदा उहदे प्रेम च गल्लां करदा करदा लैला दे इह लाहौर तों तुरिया ते तुरदा तुरदा सुनेहा देंदा देंदा नाल ही दिल्ली आ गया।
सुध बिन तारी बेग असतायो
कहिंदे शरीर दी सुध बुद्धि नहीं रही। ज्यों नूं खबर देंदा देंदा नाल ही दौड़दा आया। हुण ऊंठणी बड़ी तेज चलदी सी ओदे नाल ही भजदा भजदा आया।
दिल्ली बिके आन कर हीरी
कहिंदे जदों दिल्ली आया ते दिल्ली आके मिलिया लैला नूं।
लैला मिली जबे इक बेरी
पहला ला पाल कीती एक दिन लैला फिर इहनूं मिली।
कीनस मजनू साथ बखान
उहने मजनू नूं इक गल कही। लैला जदों मिली ना आके मजनू नूं कहण लगी
अब तूं खरो रहो इस थान
ਉਹਨੂੰ ਕਹਿ ਕੇ ਵੀ ਤੂੰ ਇੱਥੇ ਖਲੋਵੀ ਮੈਂ ਦੁਬਾਰਾ ਆਉਣੀ ਆ। ਮਜਨੂੰ ਨੂੰ ਕਹਿ ਕੇ ਨਾ ਵੀ ਤੂੰ ਇੱਥੇ ਖਲੋ ਜਾ ਤੇ ਮੈਂ ਦੁਬਾਰਾ ਆਉਣੀ ਆ ਤੇਰੇ ਕੋਲੇ।
ਮਿਲੋ ਆਏ ਕਰ ਮੈਂ ਪੁੰਨ ਤੋਈ
ਇੱਥੇ ਹੀ ਖਲੋਈ ਮੈਂ ਤੈਨੂੰ ਦੁਬਾਰਾ ਆ ਕੇ ਇੱਥੇ ਹੀ ਮਿਲਾਂਗੀ।
ਰਹੋ ਉਡੀਕ ਤੇ ਸਥਲ ਮੋਈ
ਜਦੋਂ ਤਾਈ ਮੈਂ ਆਉਂਦੀ ਨੀ ਤੂੰ ਇੱਥੇ ਉਡੀਕੀ ਮੈਨੂੰ ਇਹ ਜਗ੍ਹਾ ਨਾ ਛੱਡੀ।
ਇਮ ਕਹਿ ਗਈ ਕਰੋ ਇਹ ਰਹੇ ਹੋ
ਲੈਲਾ ਇਹ ਕਹਿ ਕੇ ਮਜਨੂੰ ਨੂੰ ਚਲੀ ਗਈ। ਮਜਨੂੰ ਉੱਥੇ ਖਲੋਤਾ ਰਿਹਾ।
ਲੈਲਾ ਕੋ ਸਿਮਰਤ ਚਿਤ ਚਾਹਿਓ
ਉੱਥੇ ਜਿਉਂ ਖਲੋਤਾ ਯਾਦ ਹੀ ਕਰਦਾ ਰਿਹਾ। ਲੈਲਾ 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 ਕਰਦਾ ਉਹਦਾ ਸਿਮਰਨ ਉਸੇ ਦਾ ਚਿੰਤਨ ਕਰਦਾ ਰਿਹਾ।
ਹਾਂਡੀ ਕੀਤਕ ਸੰਮਤ ਬੀਤੇ
ਲੈਲਾ ਭੁੱਲ ਗਈ ਵੀ ਮੈਂ ਮੁੜ ਕੇ ਉਹਨੂੰ ਮਿਲਣ ਜਾਣਾ ਸੀ। ਉਹਨੂੰ ਬਿਸਮਰਤੀ ਹੋ ਗਈ ਉਹ ਵਿਆਹੀ ਗਈ ਸੀ ਉਹ ਆਪਣੇ ਘਰ ਦੇ ਧੰਦਿਆਂ ਦੇ ਵਿੱਚ ਵਿਅਸਤ ਹੋ ਗਈ। ਇਹ ਉੱਥੇ ਜਿਉਂ ਉਡੀਕਣ ਲੱਗਾ ਕਈ ਸਾਲ ਉੱਥੇ ਖਲੋਤੇ ਹੀ ਇਹਨੂੰ ਬੀਤ ਗਏ ਉਸੇ ਦੇ ਚਿੰਤਨ ਵਿੱਚ।
ਨਹੀਂ ਦੇ ਕੀ ਸੁਧ ਕਬ ਲੀਤੇ
ਇਹਨੂੰ ਆਪਣੇ ਸਰੀਰ ਦੀ ਸੁਧ ਬੁੱਧ ਭੁੱਲ ਗਈ।
ਕਾਸ਼ਟ ਸਮ ਸ਼ੁਸ਼ਕੇ ਉਹ ਤਨ ਸਾਰੂ
ਕਹਿੰਦਾ ਜਿਵੇਂ ਕੋਈ ਲੱਕੜ ਹੁੰਦੀ ਆ ਨਾ ਲੱਕੜ ਵਾਂਗੂ ਇਹਦਾ ਸਰੀਰ ਸੁੱਕ ਗਿਆ ਤਾਂ ਹੀ ਇਹਨੂੰ ਮਜਨੂੰ ਕਹਿੰਦੇ ਸੀ। ਲੱਕੜ ਦੇ ਵਾਂਗੂ ਇਹਦਾ ਜਿਹੜਾ ਸਰੀਰ ਸੀ ਉਹ ਸੁੱਕ ਗਿਆ।
ਮੈਂ ਲੈਲਾ ਕਬਰ ਦੇ ਚਿਤਾਰੂ
ਲੈਲਾ ਨੂੰ ਮੁੜ ਕੇ ਯਾਦ ਵੀ ਨਹੀਂ ਆਈ ਇਹਦੀ ਉਹਨੇ ਇਹਨੂੰ ਚੇਤੇ ਵੀ ਨਹੀਂ ਕੀਤਾ।
ਪ੍ਰੇਮ ਸ਼ਕਤ ਤੇ ਪ੍ਰਾਨ ਨਾ ਗਏ
ਮਜਨੂੰ ਦੇ ਅੰਦਰ ਪ੍ਰੇਮ ਦੀ ਸ਼ਕਤੀ ਸੀ ਉਹ ਪ੍ਰੇਮ ਦੀ ਸ਼ਕਤੀ ਕਰਕੇ ਇਹਦੇ ਅੰਦਰੋਂ ਪ੍ਰਾਣ ਨਹੀਂ ਗਏ ਕਿਉਂਕਿ ਪ੍ਰੇਮ ਇਹਦਾ ਦੇਹ ਦਾ ਪ੍ਰੇਮ ਨਹੀਂ ਸੀ ਆਤਮਾ ਦਾ ਆਤਮਾ ਪ੍ਰਤੀ ਪ੍ਰੇਮ ਜਾਗਿਆ ਹੋਇਆ ਸਰੀਰਾਂ ਦੇ ਸਨੇਹ ਦੀ ਗੱਲ ਨਹੀਂ ਸੀ ਇੱਥੇ ਮੋਹ ਨਹੀਂ ਸੀ ਤੋ ਉਹ ਜਿਹੜੀ ਪ੍ਰੇਮ ਦੀ ਸ਼ਕਤੀ ਸੀ ਇਹਦੇ ਅੰਦਰ ਉਹਦੇ ਕਰਕੇ ਦਾ ਸਰੀਰ ਨਹੀਂ ਵਿਨਸਿਆ ਨਹੀਂ ਤਾਂ ਲੰਮਾ ਸਮਾਂ ਜਿੰਨਾ ਖਲੋਤਾ ਰਿਹਾ ਭੁੱਖ ਨਾਲ ਖਤਮ ਹੋ ਜਾਂਦਾ ਸੁੱਕ ਗਿਆ ਸਰੀਰ ਪਰ ਪ੍ਰੇਮ ਦੀ ਸ਼ਕਤੀ ਕਰਕੇ ਇਹਦੇ ਸਰੀਰ ਦੀ ਰੱਖਿਆ ਰਹੀ।
ਅਧਿਕ ਇਕਾਗਰਤਾ ਮਨ ਲਏ
ਉਸੇ ਪ੍ਰੇਮ ਦੇ ਵਿੱਚ ਇਹਦਾ ਮਨ ਬਹੁਤ ਜ਼ਿਆਦਾ ਇਕਾਗਰ ਹੋ ਗਿਆ। ਇਕਾਗਰਤਾ ਖਾਲਸਾ ਜੀ ਜਿਹੜੀ ਮਨ ਦੀ ਹੈ ਨਾ ਇਹਦਾ ਕੋਈ ਅੰਤ ਨਹੀਂ ਹੈ ਕਿ ਕਿੰਨਾ ਕੁ ਇਕਾਗਰ ਹੋ ਸਕਦਾ ਮਨ। ਅਸੀਂ ਕਦੇ ਕਦੇ ਇਕਾਗਰ ਮਨ ਦੀ ਥੋੜੀ ਜਿਹੀ ਝਲਕ ਵੇਖਦੇ ਹਾਂ ਆਪਣੇ ਅੰਦਰ ਸਦਾ ਸਾਡਾ ਮਨ ਇਕਾਗਰ ਨਹੀਂ ਹੁੰਦਾ। ਕਦੇ ਕਦੇ ਹੁੰਦਾ ਨਾ ਸਾਡਾ ਮਨ ਇਕਾਗਰ ਉਹ ਇਕਾਗਰਤਾ ਦਾ ਉੱਪਰਲਾ ਤਲ ਹੈ ਇਹਦੀ ਜੇ ਡੂੰਘਾਈ ਵੇਖਣਾ ਚਾਹੀਏ ਨਾ ਵੀ ਮਨ ਕਿੰਨਾ ਕੁ ਇਕਾਗਰ ਹੋ ਸਕਦਾ ਤਾਂ ਇਹਦੀ ਡੂੰਘਾਈ ਦਾ ਅੰਤ ਨਹੀਂ ਪੈਂਦਾ। ਜਿੰਨਾ ਜ਼ਿਆਦਾ ਇਕਾਗਰ ਹੁੰਦਾ ਚੱਲਿਆ ਜਾਂਦਾ ਓਨਾ ਹੀ ਪ੍ਰਭੂ ਪਰਮੇਸ਼ਰ ਦੇ ਬ੍ਰਹਮ ਦੇ ਸਰੂਪ ਦੇ ਵਿੱਚ ਇੱਕਮਿਕ ਹੁੰਦਾ ਚੱਲਿਆ ਜਾਂਦਾ ਓਨਾ ਹੀ ਡੂੰਘਾ ਇਸ ਕਰਕੇ ਅੰਤ ਕੋਈ ਨਹੀਂ। ਕਹਿੰਦੇ ਇਹਦਾ ਮਨ ਚਿੰਤਨ ਕਰਦਿਆਂ ਕਰਦਿਆਂ ਪ੍ਰੇਮ ਦੇ ਰਸ ਵਿੱਚ ਲੈਲਾ ਦੇ ਸਿਮਰਨ ਵਿੱਚ ਸੁਰਤ ਜੁੜ ਗਈ ਔਰ ਮਨ ਇਕਾਗਰ ਹੋ ਗਿਆ ਪੂਰਨ ਤੌਰ ਤੇ ਇਕਾਗਰ ਹੋ ਗਿਆ।
ਸ਼ੁਸ਼ਕ ਖੁੰਡ ਸੋ ਲੱਗ ਕਰ ਠਾਂਡੂ
ਜਿੱਥੇ ਖੜਾ ਸੀ ਨਾ ਇਹਦੇ ਨਾਲ ਪਿਛਲੇ ਪਾਸੇ ਨਾ ਇੱਕ ਲੱਕੜ ਦਾ ਦਰਖਤ ਸੀ ਉਹ ਸੁੱਕਾ ਹੋਇਆ ਸੀ ਜਿਵੇਂ ਖੁੰਡ ਜੇ ਨਹੀਂ ਹੁੰਦੇ ਪੁਰਾਣਾ ਲੱਕੜ ਦਾ ਖੋਲ ਜਿਹਾ ਸੀ ਉਹਦੇ ਵਿੱਚ ਹੀ ਖਲੋਤਾ ਹੋਇਆ, ਲੱਕੜ ਦੇ ਉਸ ਖੋਲ ਦੇ ਵਿੱਚ ਹੀ ਖੜਾ ਰਿਹਾ।
ਕੋਈ ਇਨਸਾਨ ਹੈ
ਮਜਨੂੰ ਸਾਡੋ ਕਿਸਾਨਾ,
ਉਹਨੇ ਆਖਿਆ ਇੱਥੇ ਨਾ ਕੋਈ ਮਜਨੂੰ ਖੜਾ,
ਉਹਦਾ ਮਤਲਬ ਫੁੱਕਾ ਜਿਹੜਾ ਕਿਸੇ ਦੇ ਪ੍ਰੇਮ ਚ ਸੁੱਕ ਗਿਆ ਹੋਵੇ, ਵਿਛੋੜੇ ਚ ਸੁੱਕ ਗਿਆ ਹੋਵੇ, ਇਹਦਾ ਮਜਨੂੰ ਖੜਾ।
ਬਾਦਸ਼ਾਹ ਦੇ ਨਾਲ ਮੁਲਾਕਾਤ ਕਰਨੀ ਚਾਹੀ।
ਚੜ ਤੋ ਰੰਗ ਪਹੁੰਚੀ ਤਬੇ ਬੈਠੀ ਰੁਚ ਰਿਹਾ,
ਬਾਦਸ਼ਾਹ ਨੂੰ ਮਿਲਣ ਲਈ ਗਏ ਘੋੜੇ ਤੇ ਸਵਾਰ ਹੋ ਕੇ। ਜਿੱਥੇ ਬਾਦਸ਼ਾਹ ਦਾ ਸੋਹਣਾ ਮਹਿਲ ਸੀ ਉੱਥੇ ਧੰਨ ਗੁਰੂ ਹਰਗੋਬਿੰਦ ਜੀ ਪਹੁੰਚੇ ਹਨ।
ਚੌਪਾਈ ਚੰਦਨ ਚੌਂਕੀ ਚਾਰੂ ਚਕੋਨੀ,
ਬੜੀ ਸੋਹਣੀ ਚੰਦਨ ਦੀ ਚੌਂਕੀ ਜਿਹੜੀ ਚਾਰ ਕੋਨੀ ਸੀ ਉਹਦੇ ਤੇ ਜਾ ਕੇ ਸਤਿਗੁਰੂ ਜੀ ਸਜੇ ਹਨ।
ਸੁਜਨੀ ਸੇਤ ਚਾਦ ਕਰ ਲੋਨੀ,
ਬਾਦਸ਼ਾਹ ਨੇ ਸਤਿਗੁਰਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਸੀ, ਬੜੀ ਸੋਹਣੀ ਵਿਛਾਈ ਉਸ ਚੰਦਨ ਦੀ ਚੌਂਕੀ ਤੇ ਮਹਾਰਾਜ ਜੀ ਦੇ ਲਈ ਵਿਛਾਈ।
ਇਸ ਉਪਰ ਸਨਮਾਨ ਬਿਠਾਏ,
ਬਹੁਤ ਸਨਮਾਨ ਤੇ ਸਤਿਕਾਰ ਕਰਕੇ ਬਾਦਸ਼ਾਹ ਨੇ ਸਤਿਗੁਰਾਂ ਨੂੰ ਬਿਠਾਇਆ। ਜਦੋਂ ਦੇ ਸਤਿਗੁਰੂ ਜੀ ਗਵਾਲੀਅਰ ਤੋਂ ਆਏ ਨੇ, ਬਾਦਸ਼ਾਹ ਦੇ ਮਨ ਵਿੱਚ ਗੁਰੂ ਪਾਤਸ਼ਾਹ ਪ੍ਰਤੀ ਬਹੁਤ ਹੀ ਪ੍ਰੇਮ ਭਾਵ ਬਣ ਗਿਆ, ਸਨਮਾਨ ਬਣ ਗਿਆ। ਜਦੋਂ ਦਾ ਸਾਈ ਮੀਆਂ ਮੀਰ ਨੇ ਦੱਸਿਆ, ਇਹਦੀਆਂ ਅੱਖਾਂ ਖੁੱਲ ਗਈਆਂ, ਚਾਨਣਾ ਹੋ ਗਿਆ, ਇਹ ਤਾਂ ਬੜੀ ਵੱਡੀ ਮਹਾਨ ਸ਼ਕਤੀ ਨੇ ਗੁਰੂ ਹਰਗੋਬਿੰਦ ਸਾਹਿਬ, ਤੋ ਇਹ ਵਲੀ ਕਾਮਲ ਗੁਰੂ ਨੇ, ਪੀਰਾਂ ਦੇ ਪੀਰ ਨੇ, ਤੋ ਬੜੇ ਅਦਬ ਨਾਲ ਸਤਿਕਾਰ ਨਾਲ ਇਹਨੇ ਸਤਿਗੁਰੂ ਜੀ ਨੂੰ ਬਿਠਾਇਆ।
ਬੰਦੇ ਸ਼ਾਹ ਸਹਿਤ ਸਮੁਦਾਏ,
ਬਾਦਸ਼ਾਹ ਦੇ ਸਮੇਤ ਜਿੰਨੇ ਉਹਦੇ ਛੋਟੇ ਵੱਡੇ ਅਹਿਲਕਾਰ ਸੀ ਸਭ ਨੇ ਸਤਿਗੁਰੂ ਜੀ ਦਾ ਸਨਮਾਨ ਕੀਤਾ, ਨਮਸਕਾਰ ਕੀਤੀ।
ਸੰਤਨ ਪੀਰਨ ਅਨਿਕ ਪ੍ਰਸੰਗ,
ਵਚਨ ਬਿਲਾਸ ਚੱਲੇ ਮਹਾਂਪੁਰਖਾਂ ਸਾਧੂਆਂ ਦੇ ਪ੍ਰਥਾਏ, ਪੀਰਾਂ ਦੇ ਪ੍ਰਥਾਏ, ਸਤ ਪੁਰਸ਼ਾਂ ਦੇ ਪ੍ਰਥਾਏ। ਬਾਦਸ਼ਾਹ ਨੇ ਜਗਿਆਸਾ ਨਾਲ ਬਹੁਤ ਸਵਾਲ ਕੀਤੇ, ਸਤਿਗੁਰੂ ਜੀ ਦੇ ਨਾਲ ਕੁਝ ਮਹਾਂਪੁਰਖਾਂ ਦਾ ਜ਼ਿਕਰ ਕੀਤਾ।
ਕਹੇ ਸੁਨੇ ਹਜ਼ਰਤ ਗੁਰ ਸੰਗ,
ਬਾਦਸ਼ਾਹ ਨਾਲ ਬੈਠਿਆ ਮਹਾਰਾਜ ਬਚਨ ਬਿਲਾਸ ਕਰ ਰਹੇ ਨੇ, ਕਾਫੀ ਵਾਰਤਾਲਾਪ ਹੋਈ।
ਬਚਨ ਬਿਲਾਸ ਫੁਲਾਸਤ ਕਰੇ,
ਬੜੇ ਸੋਹਣੇ ਮਾਹੌਲ ਵਿੱਚ ਗੱਲਬਾਤ ਹੋ ਰਹੀ ਹੈ, ਖੁਸ਼ੀ ਨੁਮਾ ਮਾਹੌਲ ਹੈ। ਸਤਿਗੁਰੂ ਜੀ ਵੀ ਬੜੇ ਵਿਗਾਸ ਵਿੱਚ ਖੇੜੇ ਵਿੱਚ ਬੈਠੇ ਨੇ ਤੇ ਬਾਦਸ਼ਾਹ ਵੀ ਬਹੁਤ ਪ੍ਰਸੰਨ ਹੈ।
ਦੋਇ ਦਿਸ਼ ਰਸ ਵਿਸਾਲ ਮੈਂ ਟਰੇ,
ਦੋਹਾਂ ਪਾਸਿਓਂ ਬੜੇ ਪ੍ਰੇਮ ਦੀਆਂ ਗੱਲਾਂ ਹੋਈਆਂ। ਜੋ ਬਾਦਸ਼ਾਹ ਨੇ ਜਿੰਨਾ ਪ੍ਰੇਮ ਕੀਤਾ ਸਤਿਗੁਰੂ ਜੀ ਓਨਾ ਹੀ ਪ੍ਰੇਮ ਕਰੇ, ਕਿਉਂਕਿ ਪਾਤਸ਼ਾਹ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਬਾਦਸ਼ਾਹ ਗੁਰੂ ਘਰ ਸ਼ੀਸ਼ਾ, ਜਿਹੋ ਜਿਹਾ ਮੂੰਹ ਲੈ ਕੇ ਵੇਖੇਗਾ ਦਿਸੇਗਾ, ਜੇ ਪ੍ਰੇਮ ਕਰੇਗਾ ਤੇ ਪ੍ਰੇਮ ਹੀ ਹੋਵੇਗਾ। ਅੱਗੋਂ ਬਚਨ ਬਿਲਾਸ ਹੋਏ, ਬੜੇ ਪ੍ਰੇਮ ਦੇ ਰਸ ਵਿੱਚ ਭਿੱਜ ਕੇ ਗੱਲਾਂ ਬਾਤਾਂ ਹੋਈਆਂ।
ਪੁਨ ਸ਼੍ਰੀ ਹਰਗੋਬਿੰਦ ਉਚਾਰਿਓ,
ਗੱਲਬਾਤ ਕਰਦਿਆਂ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ।
ਗਮਨ ਸੁਦਾ ਸਰ ਹਮ ਚਿਤ ਧਾਰਿਓ,
ਮਹਾਰਾਜ ਜੀ ਕਹਿੰਦੇ ਬਾਦਸ਼ਾਹ ਹੁਣ ਅਸੀਂ ਆਪਣੀ ਨਗਰੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਵਾਪਸ ਜਾਣਾ ਚਾਹੁੰਦੇ ਹਾਂ।
ਕਿਤਕ ਮਾਸ ਬੀਤੇ ਇੱਥੇ ਆਏ,
ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਆਇਆ, ਸਾਨੂੰ ਇੱਧਰ ਤੇਰੇ ਵਾਲੇ ਪਾਸੇ ਕਈ ਮਹੀਨੇ ਬੀਤ ਗਏ ਨੇ। ਜਦੋਂ ਦੇ ਆਏ ਆਏ ਅਸੀਂ ਥੋੜੇ ਸਮੇਂ ਲਈ ਸੀ, ਪਰ ਕਈ ਮਹੀਨੇ ਇੱਧਰ ਆਇਆ ਨੂੰ ਬੀਤ ਗਏ ਨੇ।
ਪਿੱਛੇ ਸਿੱਖ ਸੰਗਤ ਅਕੁਲਾਏ,
ਪਿੱਛੇ ਸਾਡੀ ਜਿਹੜੀ ਸਿੱਖ ਸੰਗਤ ਹੈ ਸਾਡੇ ਦਰਸ਼ਨਾਂ ਤੋਂ ਬਿਨਾਂ ਬੇਬਲ ਹੈ, ਸਾਡੀ ਸੰਗਤ ਦੇ ਮਨ ਵਿੱਚ ਸਾਡੇ ਸਿੱਖਾਂ ਦੇ ਮਨ ਵਿੱਚ ਸਾਡੇ ਦਰਸ਼ਨਾਂ ਦੀ ਇੱਛਾ, ਤੇ ਹੁਣ ਅਸੀਂ ਵਾਪਸ ਜਾਣਾ ਚਾਹੁੰਦੇ ਹਾਂ।
ਸੁਨਤ ਸ਼ਾਹ ਕਹੇ ਮਮ ਅਭਿਲਾਖਾ,
ਸੁਣ ਕੇ ਬਾਦਸ਼ਾਹ ਕਹਿਣ ਲੱਗਾ ਮਹਾਰਾਜ ਜੀ ਮੇਰੀ ਵੀ ਅਭਿਲਾਖਾ ਹੈ, ਮੇਰੀ ਵੀ ਇੱਛਾ ਹੈ।
ਪੁਰ ਕਸ਼ਮੀਰ ਚਲੋ ਚਿਤ ਰਾਖਾ,
ਮੈਂ ਕਸ਼ਮੀਰ ਜਾਣਾ ਚਾਹੁੰਦਾ, ਮੇਰੀ ਇੱਛਾ ਕਸ਼ਮੀਰ ਦੇ ਇਲਾਕੇ ਨੂੰ ਜਾਣ ਦੀ ਹੈ।
ਚਲੈ ਸੰਗ ਹੀ ਮਾਜੇ ਦੇਸ਼,
ਮਹਾਰਾਜ ਮੈਂ ਤੁਹਾਡੇ ਨਾਲ ਹੀ ਚੱਲਦਾ, ਕਿਉਂਕਿ ਕਸ਼ਮੀਰ ਦਾ ਰਸਤਾ ਉਧਰੋਂ ਪੰਜਾਬ ਚੋ ਹੀ ਲੰਘ ਕੇ ਜਾਣਦਾ, ਤੇ ਮੈਂ ਤੁਹਾਡੇ ਨਾਲ ਹੀ ਚੱਲਦਾ ਮਾਝੇ ਤੱਕ ਜਿੱਥੇ ਆਪ ਜੀ ਨੇ ਵਿਚਰਨਾ, ਮਾਝੇ ਦੇ ਇਲਾਕੇ ਤੱਕ ਨਾਲ ਤੁਹਾਡੀ ਮੈਨੂੰ ਸੰਗਤ ਮਿਲਦੀ ਰਹੇਗੀ। ਪਹਿਲੋਂ ਮੈਂ ਗਿਆ ਸੀ ਕਸ਼ਮੀਰ, ਉਦੋਂ ਵਾਪਸ ਮੁੜ ਕੇ ਆਉਣਾ ਪੈ ਗਿਆ, ਹੁਣ ਮੈਂ ਕਸ਼ਮੀਰ ਜਾਣਾ ਚਾਹੁੰਦਾ ਤੇ ਤੁਹਾਡੇ ਨਾਲ ਹੀ ਚੱਲਾਂਗਾ ਮਾਝੇ ਦੇ ਇਲਾਕੇ ਤੱਕ।
ਦਰਸ ਆਪ ਕੋ ਹੋਏ ਹਮੇਸ਼,
ਮਹਾਰਾਜ ਮੈਨੂੰ ਲਾਭ ਹੋਵੇਗਾ ਜਿਨ੍ਹਾਂ ਰਸਤੇ ਚ ਜਿਹੜੇ 10 ਦਿਨ 20 ਦਿਨ ਲੱਗਣਗੇ, ਮਹਾਰਾਜ ਮੈਨੂੰ ਤੁਹਾਡੇ ਦਰਸ਼ਨ ਹੁੰਦੇ ਰਹਿਣਗੇ, ਮੈਂ ਤੁਹਾਡੇ ਬਚਨ ਸੁਣਾਂਗਾ ਤੇ ਮਹਾਰਾਜ ਮੈਨੂੰ ਲਾਭ ਪ੍ਰਾਪਤ ਹੋਵੇਗਾ।
ਆਜ ਮਹੂਰਤ ਕੋ ਦਿਖ ਰਾਵਾਂ,
ਮਹਾਰਾਜ ਮੈਂ ਅੱਜ ਹੀ ਦਿਨ ਮੁਕਰਰ ਕਰ ਲੈਣਾ ਵੀ ਕਦੋਂ ਚੱਲਣਾ, 1-2 ਦਿਨਾਂ ਤਾਈਂ ਆਪਾਂ ਚਾਲੇ ਦੀ ਤਿਆਰੀ ਕਰ ਲੈਂਦੇ ਹਾਂ।
ਨਹੀਂ ਬਿਲਮ ਤਿਤ ਤੁਰਤ ਸਿਧਾਵਾਂ,
ਤੇ ਮਹਾਰਾਜ ਮੈਂ ਦੇਰੀ ਨਹੀਂ ਲਾਵਾਂਗਾ, ਬਸ ਛੇਤੀ ਮੈਂ ਤਿਆਰੀ ਕਰਾਉਣਾ ਤੇ ਤੁਸੀਂ ਕਿਰਪਾ ਰੱਖਿਓ, ਮੈਂ ਤੁਹਾਡੇ ਨਾਲ ਹੀ ਚੱਲਾਂਗਾ।
ਸਤਿਗੁਰ ਬੈਠੇ ਤਬੇ ਬੁਲਾਇਓ,
ਕਹਿੰਦੇ ਨੇ ਕਿਉਂਕਿ ਬਾਦਸ਼ਾਹ ਇਹ ਬੜਾ ਵਹਿਮੀ ਜਿਹਾ ਸੀ, ਇਹਨੇ ਆਖਿਆ ਵੀ ਮੈਂ ਥੋੜਾ ਜਿਹਾ ਕਿਸੇ ਜੋਤਸ਼ੀ ਨੂੰ ਬੁਲਾ ਕੇ ਪੁੱਛ ਲਾਂ, ਨਜੂਮੀ ਨੂੰ, ਵੀ ਕਦੋਂ ਜਾਣਾ ਹੈ। ਉਸੇ ਵੇਲੇ ਨੇ ਇੱਕ ਨਜੂਮੀ ਸੱਦਿਆ,
ਸੋਦ ਮਹੂਰਤ ਤਾਈ ਬਤਾਇਓ,
ਉਹਨੂੰ ਕਿਹਾ ਵੀ ਦੱਸ ਵੀ ਕਿਹੜਾ ਕਦੋਂ ਕੋਈ ਤਿਥ ਵਾਰ ਵੀ ਜਦੋਂ ਅਸੀਂ ਚਾਲੇ ਪਾਈਏ, ਅਸੀਂ ਜਾਣਾ ਪੰਜਾਬ ਨੂੰ, ਮੈਂ ਕਸ਼ਮੀਰ ਜਾਣਾ। ਤੋ ਉਹਨੇ ਫਿਰ ਉਸ ਵੇਲੇ ਜੋ ਉਹਦਾ ਗਣਕ ਗੁਣਕ ਦੀ ਵਿਦਿਆ ਸੀ ਉਹਦੇ ਮੁਤਾਬਕ ਉਹ ਨਜੂਮੀ ਨੇ ਦੱਸਿਆ,
ਤ੍ਰੋਦਸ ਵੀਰਵਾਰ ਪਰਸੋਂ,
ਕਹਿਣ ਲੱਗਾ ਜੀ ਪਰਸੋਂ ਤ੍ਰੋਦਸ਼ਮੀ ਦਾ ਦਿਨ ਹੈ। ਸਤਿਗੁਰੂ ਜੀ ਕਹਿਣ ਲੱਗੇ, ਬਾਦਸ਼ਾਹ ਅਸੀਂ ਤਾਂ ਆਪਣੀ ਇੱਛਾ ਨਾਲ ਅਰਦਾਸ ਕਰਕੇ ਚਾਲਾ ਮਾਰਦੇ ਹਾਂ, ਤੇਰਾ ਵਹਿਮ ਭਰਮ ਹੋਣਾ, ਜੋਤਿਸ਼ੀਆਂ ਜਾਤਿਸ਼ੀਆਂ ਨੂੰ ਸੱਦਣਾ। ਕਹਿਣ ਲੱਗਾ ਜੀ ਚਲੋ ਜੀ, ਸਾਡੇ ਤਾਂ ਰਾਜ ਘਰਾਣਿਆਂ ਵਿੱਚ ਇਹ ਥੋੜੀ ਜੀ ਚੱਲਦੀ ਹੈ ਰੀਤ। ਤੇ ਕਹਿਣ ਲੱਗੇ ਜੀ ਤ੍ਰਿਓਦਸ਼ਮੀ ਦੀ ਜਿਹੜੀ ਤਿੱਥ ਹੈ ਨਾ, ਤ੍ਰਿਓਦਸ਼ਮੀ, ਉਸ ਦਿਨ ਚੱਲਾਂਗੇ।
ਕਰੋ ਪਿਆਨਾ ਤਬ ਦਿਨ ਬਰਸੋਂ,
ਕਹਿੰਦੇ ਜੀ ਫਿਰ ਉਸ ਦਿਨ ਚੱਲਿਓ, ਉਹ ਦਿਨ ਮੌਸਮ ਵੀ ਠੀਕ ਰਹੇਗਾ ਤੇ ਆਪ ਜੀ ਨੇ ਉਸ ਦਿਨ ਚਾਲਾ ਮਾਰਨਾ।
ਸੁਣਿਓ ਸਬਨ ਕੀ ਨਸ ਨਿਜ ਤਿਆਰੀ,
ਸਾਰਿਆਂ ਨੇ ਫਾਈਨਲ ਕਰ ਲਈ ਤਰੀਕ ਵੀ ਤ੍ਰਿਓਦਸ਼ਮੀ ਨੂੰ ਜਾਣਾ, ਕਿਉਂਕਿ ਬਾਦਸ਼ਾਹ ਨੇ ਜਾਣਾ, ਦੋ ਦਿਨ ਤਾਂ ਵਿੱਚ ਚਾਹੀਦੇ ਵੀ ਸੀ, ਤਿਆਰੀ ਕਰਨੀ ਹੈ, ਰਾਜ ਸਾਜ ਬੰਨਣਾ, ਤੰਬੂ ਲੈਣੇ ਆ, ਰਸਤੇ ਵਾਸਤੇ ਫੌਜ ਜਾਣੀ ਆ ਨਾਲ, ਛੋਟਾ ਕੰਮ ਤਾਂ ਨਹੀਂ ਸੀ, ਬੜਾ ਜ਼ਖੀਰਾ ਨਾਲ ਜਾਣਾ ਸੀ ਬਾਦਸ਼ਾਹ ਦੇ। ਤੋ ਤ੍ਰਿਓਦਸ਼ਮੀ ਦੀ ਤਰੀਕ ਜਿਹੜੀ ਸੀ ਉਹ ਮਿਥ ਲਈ ਗਈ, ਜਿਹਦੇ ਏਕਾਦਸ਼ੀ ਸੀ ਯਾਨੀ ਕਿ ਗਿਆਰਵੀਂ ਦੀ ਤਿਥ ਸੀ, ਉਹਦੇ ਨੇ ਗੱਲਬਾਤ ਹੋਈ ਹੈ, ਵਿੱਚ ਇੱਕ ਦਿਨ ਨਹੀਂ ਸੀ, ਅਗਲਾ ਦਿਨ, ਉਸ ਤੋਂ ਅਗਲੇ ਦਿਨ ਚੱਲਣਾ ਸੀ। ਤੋ ਸਾਰੀਆਂ ਤਿਆਰੀਆਂ ਜਿਹੜੀਆਂ ਸੀ ਉਹ ਸ਼ੁਰੂ ਹੋ ਗਈਆਂ।
ਜਬ ਹਜ਼ਰਤ ਨਿਸ਼ਚੇ ਮਤ ਧਾਰੀ,
ਬਾਦਸ਼ਾਹ ਨੇ ਵੀ ਨਿਰਣਾ ਕਰਕੇ ਆਪਣੇ ਵਜ਼ੀਰਾਂ ਨੂੰ ਕਹਿ ਦਿੱਤਾ ਵੀ ਮੈਂ ਚੱਲਣਾ।
ਸ਼੍ਰੀ ਸਤਿਗੁਰ ਡੇਰੇ ਚੱਲ ਆਏ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਸਥਾਨ ਤੇ ਮਜਨੂੰ ਦੇ ਟਿੱਲੇ ਜਿੱਥੇ ਸਤਿਗੁਰਾਂ ਦਾ ਡੇਰਾ ਸੀ ਆ ਗਏ।
ਬ੍ਰਿਧ ਆਦਿਕ ਕੋ ਕਹਿ ਸਮਝਾਏ,
ਬਾਬਾ ਬੁੱਢਾ ਸਾਹਿਬ ਤੇ ਹੋਰ ਜਿੰਨੇ ਗੁਰਸਿੱਖ ਨੇ ਸਾਰਿਆਂ ਨੂੰ ਮਹਾਰਾਜ ਜੀ ਨੇ ਬਚਨ ਕਹੇ।
ਸੁਣਿਓ ਸੁਦਾ ਸਰ ਕੋ ਜਬ ਪਿਆਨਾ,
ਕਿ ਆਪਾਂ ਤ੍ਰਿਓਦਸ਼ਮੀ ਨੂੰ ਪਰਸੋਂ ਚਾਲੇ ਮਾਰਨੇ ਨੇ, ਜਦੋਂ ਸੁਣਿਆ ਸਾਰਿਆਂ ਨੇ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਾਪਸ ਚੱਲੀਏ,
ਸਤਿਗੁਰ ਕੇ ਨਰ ਆਨੰਦ ਮਾਨਾ,
ਸਿੱਖਾਂ ਨੂੰ ਚਾਅ ਚੜ ਗਿਆ, ਪਿਛਲੇ ਕਈ ਮਹੀਨਿਆਂ ਤੋਂ ਆਏ ਸੀ ਇੱਧਰ, ਧੰਨ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਦੇ ਦਰਸ਼ਨਾਂ ਦੀ ਤਾਂ ਇੱਛਾ ਹਰ ਵੇਲੇ ਸਿੱਖ ਨੂੰ ਬਣੀ ਰਹਿੰਦੀ ਹੈ, ਸੰਸਾਰ ਦੇ ਕਿਸੇ ਕੋਨੇ ਚ ਵੀ ਹੋਵੇ, ਹੁਣ ਵੀ, ਪਹਿਲਾਂ ਵੀ, ਅੱਗੇ ਨੂੰ ਵੀ, ਕਿਸੇ ਸੰਸਾਰ ਦੇ ਵਿਸ਼ਵ ਦੇ ਕਿਸੇ ਕੋਨੇ ਚ ਹਿੱਸੇ ਚ ਬੈਠਾ, ਉੱਥੇ ਬੈਠਾ ਅਰਦਾਸ ਕਰਦਾ, ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਔਰ ਇਸ਼ਨਾਨ ਤਾਂ ਮੰਗਦਾ ਸਿੱਖ। ਸਿੱਖਾਂ ਨੂੰ ਚਾਅ ਚੜ ਗਿਆ ਕਿ ਮਹਾਰਾਜ ਜੀ ਅਸੀਂ ਹੁਣ ਜਾ ਕੇ ਦਰਸ਼ਨ ਕਰਾਂਗੇ, ਗੁਰੂ ਰਾਮਦਾਸ ਸਾਹਿਬ ਦੇ ਪਾਵਨ ਸਰੋਵਰ ਚ ਇਸ਼ਨਾਨ ਕਰਾਂਗੇ।
ਤਬ ਹਰਿਦਾਸ ਪਾਸ ਚੱਲ ਆਇਓ,
ਇਹਨੇ ਨੂੰ ਜਿਹੜਾ ਦਰੋਗਾ ਸੀ ਨਾ ਗਵਾਲੀਅਰ ਦੇ ਕਿਲੇ ਦਾ ਹਰਿਦਾਸ, ਉਹਨੂੰ ਪਤਾ ਲੱਗਾ ਵੀ ਸਤਿਗੁਰੂ ਜੀ ਨੇ ਚਾਲੇ ਮਾਰਨੇ ਆ ਪਰਸੋਂ, ਉਹ ਮਹਾਰਾਜ ਜੀ ਦੇ ਕੋਲ ਆਇਆ।
ਪਦ ਅਰਬਿੰਦਨ ਪਰ ਲਪਟਾਇਓ,
ਮਹਾਰਾਜ ਜੀ ਦੇ ਚਰਨ ਕਮਲਾਂ ਤੇ ਉਹਨੇ ਬੜੇ ਪ੍ਰੇਮ ਨਾਲ ਮੱਥਾ ਟੇਕਿਆ, ਇੰਨਾ ਪ੍ਰੇਮ ਚ ਆਇਆ ਕਿ ਸਤਿਗੁਰਾਂ ਦੇ ਚਰਨ ਘੁੱਟ ਕੇ ਫੜ ਲਏ, ਗੁਰੂ ਹਰਗੋਬਿੰਦ ਸਾਹਿਬ ਦੇ ਛੱਡੇ ਹੀ ਨਾ, ਇੰਨਾ ਲਪਟ ਗਿਆ, ਨਾਲੇ ਰੋਈ ਜਾਵੇ, ਅੱਖਾਂ ਚੋਂ ਨੀਰ ਵਗੀ ਜਾਵੇ, ਨਾਲੇ ਸਤਿਗੁਰਾਂ ਦੇ ਚਰਨ ਘੁੱਟ ਕੇ ਫੜ ਲੈ, ਛੱਡੇ ਨਾ।
ਤਬ ਸਤਿਗੁਰ ਬਹੁ ਕਰੁਣਾ ਕਰੀ,
ਮਹਾਰਾਜ ਜੀ ਨੇ ਦਰੋਗੇ ਹਰੀਦਾਸ ਤੇ ਬੜੀ ਕਿਰਪਾ ਕੀਤੀ, ਸਿਰ ਤੇ ਹੱਥ ਧਰਿਆ, ਹੌਸਲਾ ਦਿੱਤਾ, ਹਰੀਦਾਸ ਧੀਰਜ ਰੱਖੋ। ਹਾਂਜੀ,
ਰਿਦੇ ਅਬਿਦਿਆ ਤਿਸ ਕੀ ਹਰੀ,
ਜਦੋਂ ਸਿਰ ਤੇ ਹੱਥ ਰੱਖਿਆ ਨਾ, ਹੱਥ ਰੱਖਣ ਦੀ ਦੇਰੀ ਸੀ, ਦਰੋਗੇ ਹਰੀਦਾਸ ਦੇ ਅੰਦਰ ਦਾ ਖੇਡ ਹੀ ਵਰਤ ਗਏ, ਜਿਵੇਂ ਕੋਈ ਕਪਾਟ ਨਹੀਂ ਖੁੱਲਦਾ, ਦਰਵਾਜ਼ਾ ਖੁੱਲਦਾ, ਤੇ ਜਿਵੇਂ ਸਾਹਮਣੇ ਚਾਨਣੇ ਦਾ ਨੂਰ ਪ੍ਰਕਾਸ਼ ਦਾ ਪ੍ਰਕਾਸ਼ ਹੀ ਨਜ਼ਰ ਆਉਂਦਾ, ਇਉਂ ਖੇਡ ਵਰਤ ਗਈ ਹਰੀਦਾਸ ਦੇ ਅੰਦਰ।
ਸਤਨਾਮ ਸਿਮਰੋ ਲਿਵ ਲਾਈ,
ਅੱਖਾਂ ਖੋਲੀਆਂ, ਉਹ ਦਰੋਗਾ ਨਹੀਂ ਰਿਹਾ ਜਿਹੜਾ ਮੱਥਾ ਟੇਕਣ ਤੋਂ ਪਹਿਲਾਂ ਸੀ, ਮੱਥਾ ਟੇਕਣ ਤੋਂ ਬਾਅਦ ਕੁਝ ਹੋਰ ਹੀ ਖੇਡ ਵਰਤ ਗਏ, ਨੇਤਰ ਖੋਲੇ ਤੇ ਛੇਵੇਂ ਪਾਤਸ਼ਾਹ ਕਹਿੰਦੇ ਹਰੀਦਾਸ ਨਾਮ ਜਪਣਾ ਹੈ, ਸਤਨਾਮ ਦਾ ਜਾਪ ਜਪਣਾ ਹੈ, ਇਹ ਬਚਨ ਕੀਤਾ ਗੁਰਦੇਵ, ਇਹ ਸੱਚੇ ਨਾਮ ਦਾ ਜਾਪ ਜਪਣਾ, ਜਿਹੜਾ ਵੀ ਕੋਈ ਮਾਈ ਭਾਈ ਸਾਹਿਬਾਂ ਦੀ ਸ਼ਰਨ ਆਉਂਦਾ, ਮਹਾਰਾਜ ਸਾਹਿਬ ਨੂੰ ਜਿਹੜੇ 52 ਰਾਜੇ ਗਏ ਉਹਨਾਂ ਨੂੰ ਵੀ ਕਿਹਾ ਨਾਮ ਜਪਣਾ, जे बादशाह आउंदा ते उहनूं वी कहिंदे नाम जपणा, जे सिख आउंदे ते उहनां नूं वी कहिंदे नाम दी कमाई करनी है। इही बचन करदे सतगुरु साहब नूं नाम जपणा। दरोगे हरिदास नूं वी साहिब ने कहा, हरिदास सच्चे नाम दा जाप जपणा। सत नाम वाहे गुरु, सत नाम वाहे गुरु,
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 सत नाम वाहे गुरु, सत नाम वाहे गुरु।
ए नाम दी कमाई करनी है दरोगा हरिदास जी, नाम बिना नहीं छुटिया जाना। जे ज्ञान भी हो जाए नाम फिर भी जपना, ज्ञान हो जाए ना आत्म ज्ञान दा साक्षात्कार हो जाए नाम दी कमाई नहीं छड़नी, नाम फिर भी जपी जाना। हां जी,
मम मूर्त तर ध्यान बनाई,
साहब ने कहा हरिदास जी साड़ी इस मूर्त दा ध्यान रखना अपने हिरदे च, नाम जपना ते गुरु दी मूर्त दा ध्यान रखना। गुर की मूर्त मन में ध्यान, गुरु दी मूर्त दा, महाराज कहिंदे साड़ी मूर्त दा ध्यान रख के नाम जपना। हुण अज वर्तमान समय च गुरसिख सवाल करन भी असीं तां सतगुरु जी दे दर्शन नहीं कीते, असीं नाम जपीए ते की ध्यान धरीए। खालसा जी सतगुरु श्री गुरु ग्रंथ साहिब जी दा ध्यान कर सकदे, गुरु पंथ दा ध्यान कर सकदे हां, वाहिगुरु गुरमंत्र दे चार अखरां दा ध्यान करके भी असीं जप सकदे हां। जपीए तां सही, साडे कोल सवाल ही सवाल ने, जवाब मिलदे आ भजन चो, भजन करना नहीं सवाल जरूर करी जाने। किवें जपीए जी, किवें बह के जपीए जी, टुरद्या फिरद्या जपीए, बह के जपीए के लम्मे पिया जपीए, किवें जपीए जी, सवाल ही सवाल ने। जिन्हां जपना हुंदा वह सवाल नहीं करदे हुंदे, वह कहिंदे भावे लम्मे पिया जपो, भावे उठद्या बहिंद्या सौंद्या जागद्या। महाराज जी की बाणी तो कहती हर वेले जिते जिमें भी जप सकना जप, क्योंकि जाप बिना एकाग्रता नहीं बननी। मैं पहला भी बेनती की है कि एकाग्रता जिनी गहरी होंगी जाएगी खेड़ उन्नी डूंगी बनती जाएगी, अंत कोई नहीं गा। पर एकाग्रता बना का तरीका एको है, सिमरन, पुनः पुनः सिमरन, चाहे मूल मंत्र दा सिमरन कर लो, गुरमंत्र दा कर लो, गुरबाणी दा कोई शब्द जपजी साहब जाप साहब सवैये चौपई जेड़ी बाणी कंठ करके तुसी पढ़ी जाओ, सारी बाणी मंत्र रूप ही है। इहदे नाल एकाग्रता बननी, एकाग्रता बिना गल नहीं जे बननी। जितनी एकाग्रता होवेगी सूखम दर्शी खेडा ओनिया ही प्रतख होंदियां जाणगियां। आ शब्द सूखम है, मैं बोल रहा तुहाडे तक जा रहा, नजर तो नहीं आता। जे तुसी एकाग्र हो के सुन रहे हो तो सुन लोगे भी ज्ञानी जी ने आ गल कही है। जे एकाग्रता का ध्यान थोड़ा बहुत इधर उधर गया चला भी जाता बैठा नहीं पता लगना। आप अक्सर दोबारा दसी बई मेरा वो कहने हुणे तां बोलिया ध्यान नहीं सी, यानी कि एकाग्रता तो बिना तो शब्द भी नहीं समझ आउंदी। जिवें जिवें एकाग्रता बनती जाएगी अणडिठी दुनिया दियां खेडां प्रतख होंदियां जाणगियां। बहुत कुछ आए इह स्थूल मंडल विच तां असीं वेख रहे हां स्थूल दृष्टि नाल, पर सूक्ष्म मंडल विच इतना कुछ है समोया होया। उस सूक्ष्म मंडल विच शहीदी फौजां ने, आह उस सूक्ष्म मंडल दे विच हजारां नहीं ਲੱਖਾਂ ਦੀ ਗਿਣਤੀ ਚ ਤਤ ਬੇਤਾ ਮਹਾਂਪੁਰਖ ਆਤਮ ਗਿਆਨੀ ਮਹਾਂਪੁਰਖਾਂ ਦੀ ਸਮੀਪਤਾ ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਅੱਜ ਵੀ ਹਾਜ਼ਰ ਨੇ, ਭਾਈ ਕਨਈਆ ਸਾਹਿਬ ਜੀ ਅੱਜ ਵੀ ਹਾਜ਼ਰ ਨੇ, ਬਾਬਾ ਬਿਧੀ ਚੰਦ ਸਾਹਿਬ ਜੀ ਅੱਜ ਵੀ ਹਾਜ਼ਰ ਨੇ, ਬਾਬਾ ਦੀਪ ਸਿੰਘ ਸਾਹਿਬ, ਭਾਈ ਮਨੀ ਸਿੰਘ ਸਾਹਿਬ, ਬਾਬਾ ਬਚਿੱਤਰ ਸਿੰਘ ਜੀ। ਪਰ ਜਿਵੇਂ ਜਿਵੇਂ ਸੁਰਤ ਇਕਾਗਰ ਹੋਵੇਗੀ, ਉਹਨਾਂ ਦੀ ਸਮੀਪਤਾ ਮਹਿਸੂਸ ਹੋਣ ਲੱਗ ਪਏ। ਸੁਰਤ ਉੱਥੇ ਚਲੀ ਜਾਏਗੀ ਜਿੱਥੇ ਸੂਖਸ਼ਮ ਮੰਡਲ, ਕਿਉਂਕਿ ਉਹ ਤਾਂ ਕਾਲ ਦੇ ਅਧੀਨ ਨਹੀਂ ਨਾ ਹੈ। ਜਿਹੜੀ ਉਹ ਖੇਡ ਹੈ ਨਾ ਸੂਖਮ ਮੰਡਲ ਦੀ, ਉਹ ਸਮੇਂ ਵਿੱਚ ਨਹੀਂ ਦਾਇਰੇ ਚ, ਉਹਨੂੰ ਤੁਸੀਂ ਆ ਸੰਨ ਵਿੱਚ, ਤਿੱਥਾਂ ਵਿੱਚ, ਵਾਰਾਂ ਵਿੱਚ ਬੰਨ ਨਹੀਂ ਸਕਦੇ। ਉਹ ਸੁਰਤ ਉਸ ਅਕਾਲ ਤੋਂ ਅਕਾਲ ਦੇ ਸਰੂਪ ਚ ਜਦੋਂ ਜਾਂਦੀ ਹੈ ਤੇ ਉੱਥੇ ਤਾਂ ਉਹ ਮਹਾਂਪੁਰਖ ਸਦਾ ਹੀ ਵਿਰਾਜਮਾਨ ਨੇ, ਉੱਥੇ ਸਾਰੀਆਂ ਸ਼ਕਤੀਆਂ ਵਿਦਮਾਨ। ਤੋ ਜਿਵੇਂ ਜਿਵੇਂ ਇਕਾਗਰਤਾ ਹੋਰ ਸੂਖਸ਼ਮ ਹੁੰਦੀ ਜਾਏਗੀ, ਹੋਰ ਸੂਖਸ਼ਮ ਹੁੰਦੀ ਜਾਏਗੀ, ਓਨੀਆਂ ਹੀ ਹੋਰ ਪਰਤਾਂ ਖੁੱਲੀ ਜਾਣਗੀਆਂ, ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ। ਅੰਤ ਤਾਂ ਹੈ ਨੀ ਨਾ, ਪਰੇ ਤੋਂ ਪਰੇ ਖੇਡ ਹੈ, ਇਹਦੀ ਕੋਈ ਹੱਦਬੰਦੀ ਨਹੀਂ ਹੈ। ਤੋ ਮਹਾਰਾਜ ਜੀ ਕਹਿੰਦੇ ਨਾਮ ਜਪਣਾ ਹੈ ਇਕਾਗਰਤਾ ਬਣਾਉਣ ਵਾਸਤੇ, ਮਮ ਮੂਰਤ ਤਰ ਧਿਆਨ ਬਣਾਈ। ਮਹਾਰਾਜ ਜੀ ਕਹਿੰਦੇ ਦਰੋਗਾ ਜੀ, ਹਰੀਦਾਸ ਜੀ, ਤੁਸੀਂ ਸਾਡੀ ਮੂਰਤ ਦਾ ਧਿਆਨ ਰੱਖਣਾ ਹੈ।
ਰੋ ਗਵਾਲੀਅਰ ਮੈਂ ਅਬ ਜਾਏ,
ਤੁਸੀਂ ਹੁਣ ਗਵਾਲੀਅਰ ਜਾਓ ਵਾਪਸ ਤੇ ਗਵਾਲੀਅਰ ਵਿੱਚ ਜਾ ਕੇ ਰਹੋ।
ਦੋ ਲੋਕਨ ਮੈਂ ਬਹੁਤ ਸੁਖ ਪਾਏ,
ਦੋਹਾਂ ਜਹਾਨਾਂ ਚ ਤੁਹਾਨੂੰ ਸੁਖ ਪ੍ਰਾਪਤ ਹੋਵੇਗਾ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ।
ਸੰਕਟ ਪਰੇ ਸਿਮਰ ਉਰ ਸਾਦਰ,
ਹਰੀਦਾਸ ਜੇ ਕਿਤੇ ਸੰਕਟ ਪਵੇ, ਜ਼ਿੰਦਗੀ ਹੈ ਮਨੁੱਖੀ ਜੀਵਨ, ਸਮੱਸਿਆਵਾਂ ਆਉਂਦੀਆਂ ਨੇ, ਜੇ ਕੋਈ ਸਮੱਸਿਆ ਆਵੇ, ਕੋਈ ਸੰਕਟ ਆਣ ਪਵੇ,
ਤਤ ਛਿਨਾਮ ਹੋਵੇ ਤੋ ਬਹਾਦਰ,
ਜਦੋਂ ਸਾਨੂੰ ਯਾਦ ਕਰੋਗੇ ਅਸੀਂ ਤਤ ਛਿਨ ਤੁਹਾਡੀ ਸਹਾਇਤਾ ਲਈ ਹਾਜ਼ਰ ਹੋਵਾਂਗੇ। ਛੇਵੇਂ ਪਾਤਸ਼ਾਹ ਨੇ ਕਿਹਾ ਕੋਈ ਸੰਕਟ ਆਇਆ ਅਸੀਂ ਤਤ ਛਿਨ ਤੁਹਾਡੇ ਕੋਲ ਹਾਜ਼ਰ ਹੋਵਾਂਗੇ।
ਅਪਰ ਨਰਨ ਕੋ ਸਿੱਖੀ ਦੀਜੈ,
ਨਾਲੇ ਵੀ ਬਚਨ ਕੀਤਾ ਹਰੀਦਾਸ ਤੈਂ ਹੁਣ ਸਿੱਖ ਬਣ ਗਿਆ ਗੁਰੂ ਘਰ ਦਾ, ਉੱਥੇ ਹੋਰ ਸਿੱਖੀ ਪ੍ਰਗਟ ਕਰੋ, ਹੋਰ ਲੋਕਾਂ ਨੂੰ ਵੀ ਸਿੱਖੀ ਗ੍ਰਹਿਣ ਕਰਾਓ, ਸਿੱਖੀ ਦਾ ਪ੍ਰਚਾਰ ਕਰੋ। ਤੋ ਦਰੋਗੇ ਹਰੀਦਾਸ ਨੇ ਮਹਾਰਾਜ ਜੀ ਦੀ ਸਿੱਖੀ ਦਾ ਬਹੁਤ ਪ੍ਰਚਾਰ ਪ੍ਰਸਾਰ ਕੀਤਾ ਗਵਾਲੀਅਰ ਦੇ ਇਲਾਕੇ ਚ। ਕੁਝ ਸਮੇਂ ਲਈ ਅਸਥਾਨ ਗੁਪਤ ਹੋ ਗਿਆ, ਗਵਾਲੀਅਰ ਦੇ ਅੰਦਰ ਮਹਾਰਾਜ ਜੀ ਦੀ ਜਗ੍ਹਾ ਤਾਂ ਬਣੀ ਹੋਈ ਸੀ, ਪਰ ਉੱਥੇ ਸਿੱਖੀ ਦਾ ਕੁਝ ਸਮੇਂ ਲਈ ਅਭਾਵ ਹੋ ਗਿਆ। ਤੋ ਇੱਕ ਅਫਸਰ ਉਹਦੀ ਪਰਮੇਸ਼ਰ ਵੱਲੋਂ ਗਵਾਲੀਅਰ ਦੇ ਇਲਾਕੇ ਚ ਡਿਊਟੀ ਲੱਗ ਗਈ, ਡੀਸੀ ਸੀ, ਕਲੈਕਟਰ ਸੀ, ਪਤਾ ਸੀਗਾ ਉਹਨੂੰ ਇਤਿਹਾਸ ਦਾ, ਗਵਾਲੀਅਰ ਤੋਂ ਬਾਹਰ ਤਾਂ ਸਥਾਨ ਕਿਲੇ ਚ ਬਣਾਇਆ ਹੋਇਆ ਸੀ, ਰਹੇ ਤਾਂ ਸਤਿਗੁਰੂ ਜੀ ਅੰਦਰ ਸਨ। ਉਹ ਗਏ, ਉਹਨੇ ਜਾ ਕੇ ਪੜਤਾਲ ਕੀਤੀ, ਸਰਕਾਰੀ ਪ੍ਰਬੰਧ ਹੋ ਗਿਆ ਸੀ ਕਿਲੇ ਦਾ, ਤਾਂ ਉਹਨੇ ਜਾ ਕੇ ਉੱਥੇ ਮਹਾਰਾਜ ਜੀ ਦਾ ਛੋਟਾ ਜਿਹਾ ਕਮਰਾ ਯਾਦਗਾਰ ਵਜੋਂ ਕਾਇਮ ਕੀਤਾ। ਫਿਰ ਕੇਸ ਚੱਲਿਆ ਸਰਕਾਰ ਨਾਲ, ਕੇਸ ਜਿੱਤਿਆ, ਉੱਥੇ ਥੋੜੀ ਜਗ੍ਹਾ ਦਰਬਾਰ ਬਣਾਉਣ ਲਈ, ਤੇ ਸਹਿਜੇ ਸਹਿਜੇ ਹੁਣ ਅੱਗੇ ਵਧਦਿਆਂ ਵਧਦਿਆਂ ਮਹਾਰਾਜ ਜੀ ਦੀ ਕਿਰਪਾ ਨਾਲ ਬੜਾ ਸੋਹਣਾ ਦਰਬਾਰ, ਆਲੀਸ਼ਾਨ ਦਰਬਾਰ ਛੇਵੇਂ ਪਾਤਸ਼ਾਹ ਦਾ ਉੱਥੇ ਕਿਲੇ ਚ ਬਣਿਆ ਹੋਇਆ। ਸੰਗਤਾਂ ਲਈ ਰਿਹਾਇਸ਼ ਦਾ ਵੀ ਬੜਾ ਸੋਹਣਾ ਪ੍ਰਬੰਧ ਹੈ, ਖਡੂਰ ਸਾਹਿਬ ਤੋਂ ਕਾਰ ਸੇਵਾ ਵਾਲੇ ਜਿਹੜੇ ਮਹਾਂਪੁਰਖ ਨੇ ਉਹਨਾਂ ਦੀ ਉੱਥੇ ਸੇਵਾ ਚੱਲਦੀ ਹੈ। ਦੋ ਤਿੰਨ ਵਾਰੀ ਜਦੋਂ ਗਏ ਅਸੀਂ ਦਰਸ਼ਨ ਕਰਕੇ ਆਏ ਹਾਂ, ਰਿਹਾਇਸ਼ਾਂ ਦਾ ਸੋਹਣਾ ਪ੍ਰਬੰਧ। ਹੁਣ ਤਾਂ ਜਿਹੜੀਆਂ ਸੰਗਤਾਂ ਸ੍ਰੀ ਹਜ਼ੂਰ ਸਾਹਿਬ ਨੂੰ ਯਾਤਰਾ ਨੂੰ ਜਾਂਦੀਆਂ ਨੇ ਟ੍ਰੇਨ ਤੇ, ਉਹ ਗਵਾਲੀਅਰ ਲੈ ਜਾਂਦੇ ਤੇ ਗਵਾਲੀਅਰ ਇੱਕ ਰਾਤ ਰਹਿੰਦੇ, ਉੱਥੇ ਦਰਸ਼ਨ ਪਰਸਨ ਕਰਦੇ। ਅਗਲੇ ਦਿਨ ਜਦੋਂ ਸੱਚਖੰਡ ਗੱਡੀ ਆਉਂਦੀ, ਉੱਥੋਂ ਫਿਰ ਟਿਕਟਾਂ ਕਰਾਈਆਂ ਹੁੰਦੀਆਂ, ਫਿਰ ਵਾਪਸ ਤਖ਼ਤ ਸਾਹਿਬ ਨੂੰ ਜਾਂ ਆਉਂਦਿਆਂ ਕਈ ਉੱਥੇ ਉੱਤਰ ਜਾਂਦੇ ਨੇ। ਤੋ ਇਸ ਤਰ੍ਹਾਂ ਹੁਣ ਮਹਾਰਾਜ ਜੀ ਦੀ ਦਇਆ ਮਾਇਆ ਨਾਲ ਹੁਣ ਤਾਂ ਆਉਣ ਜਾਣ ਦੀ ਕੋਈ ਦਿੱਕਤ ਨਹੀਂ ਹੈ। ਤੋ ਬਹੁਤ ਸੋਹਣੇ ਦਰਬਾਰ ਨੇ ਸਤਿਗੁਰਾਂ ਦੇ, ਗਵਾਲੀਅਰ ਕਿਲੇ ਤੋਂ ਬਾਹਰ ਵੀ ਮਹਾਰਾਜ ਜੀ ਦਾ ਸਥਾਨ। ਹੁਣ ਸਿੱਖਾਂ ਦੀ ਆਬਾਦੀ ਵੀ ਬਹੁਤ ਹੈ ਉੱਥੇ, ਪੰਜਾਬ ਤੋਂ ਬਹੁਤ ਸਾਰੀ ਸਿੱਖ ਜ਼ਿਮੀਦਾਰ ਵੀਰ ਉੱਥੇ ਜਾ ਕੇ ਹੁਣ ਜ਼ਮੀਨਾਂ ਲੈ ਲਈਆਂ ਤੇ ਉਹ ਜ਼ਿਮੀਦਾਰਾ ਕਰਦੇ, ਪਤਾ ਹੀ ਨਹੀਂ ਲੱਗਦਾ ਵੀ ਪੰਜਾਬ ਚ ਫਿਰਦੇ ਹਾਂ ਕਿ ਉੱਥੇ MP ਚ ਫਿਰਦੇ ਹਾਂ। ਅੱਗੇ ਸ਼ਿਵਪੁਰੀ ਤੱਕ ਬਹੁਤ ਸਾਰੀ ਸਿੱਖਾਂ ਦੀ ਆਬਾਦੀ ਹੈ, ਤੇ ਮਹਾਰਾਜ ਜੀ ਦੀ ਦਇਆ ਮਾਇਆ ਨਾਲ ਛੇਵੇਂ ਪਾਤਸ਼ਾਹ ਨੇ ਬੀਜ ਬੀਜਿਆ ਸੀ ਉੱਥੇ, ਹੁਣ ਉੱਗ ਰਿਹਾ, ਫਲੀਭੂਤ ਹੋ ਰਿਹਾ। ਤੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਰੋਗੇ ਨੂੰ ਕਿਹਾ ਵੀ ਤੁਸੀਂ ਹੋਰ ਵੀ ਉੱਥੇ ਸਿੱਖੀ ਦਾ ਪ੍ਰਚਾਰ, ਆਪ ਸਿੱਖ ਤੁਸੀਂ ਬਣ ਗਏ ਹੋ, ਪਰ ਅੱਗੇ ਸਿੱਖੀ ਦਾ ਪ੍ਰਚਾਰ ਹੋਰ ਕਰਨਾ, ਹੋਰਨਾਂ ਨੂੰ ਵੀ ਸਿੱਖੀ ਗ੍ਰਹਿਣ ਕਰਾਉਣੀ ਹੈ।
ਕਰ ਸੰਗਤ ਮਿਲ ਗੁਰੂ ਜਪੀ ਜੇ,
ਸੰਗਤ ਨੂੰ ਇਕੱਠਿਆਂ ਕਰਕੇ ਧਰਮਸ਼ਾਲਾ ਬਣਾਓ ਤੇ ਨਾਮ ਜਪਣਾ, ਇਕੱਤਰ ਹੋ ਕੇ ਸਵੇਰੇ ਸ਼ਾਮ ਦੋਵੇਂ ਵੇਲੇ ਕਥਾ ਕੀਰਤਨ ਕਰਨਾ, ਸੁਣਨਾ, ਨਾਮ ਜਪਣਾ।
ਜਥਾ ਨਿਕਟ ਅਬ ਦਰਸ਼ਨ ਕਰੇ,
ਮਹਾਰਾਜ ਜੀ ਕਹਿੰਦੇ ਜਿਵੇਂ ਤੂੰ ਹੁਣ ਨੀ ਸਾਡੇ ਦਰਸ਼ਨ ਕਰ ਰਿਹਾ ਕੋਲ ਬੈਠਾ, ਜਿਵੇਂ ਸਾਡੇ ਕੋਲ ਬੈਠਿਆਂ ਦੇ ਤੁਸੀਂ ਦਰਸ਼ਨ ਕਰ ਰਹੇ ਹੋ।
ਤਥਾ ਮਾਂ ਫਲ ਸੰਮਤ ਤਰੇ,
ਕਹਿੰਦੇ ਜਦੋਂ ਸੰਗਤ ਵਿੱਚ ਬੈਠ ਕੇ ਤੁਸੀਂ ਸਵੇਰੇ ਸ਼ਾਮ ਸਿਮਰਨ ਕਰੋਗੇ ਨਾ, ਮਹਾਰਾਜ ਜੀ ਕਹਿੰਦੇ ਤੁਹਾਨੂੰ ਏਦਾਂ ਹੀ ਸਾਡੀ ਸਮੀਪਤਾ ਵਾਲੇ ਦਰਸ਼ਨਾਂ ਦਾ ਹੀ ਲਾਭ ਪ੍ਰਾਪਤ ਹੋਵੇ। ਜਿਵੇਂ ਹੁਣ ਬੈਠਿਆਂ ਦਰਸ਼ਨ ਕਰ ਰਹੇ ਹੋ, ਇਹ ਫਲ ਮਿਲ ਰਿਹਾ ਤੁਹਾਨੂੰ। ਜਦੋਂ ਸਵੇਰੇ ਸ਼ਾਮ ਸੰਗਤ ਚ ਬਹਿ ਕੇ ਭਜਨ ਕਰੋਗੇ ਤਾਂ ਸਾਨੂੰ ਕੋਲ ਬੈਠਿਆਂ ਨੂੰ ਅਨੁਭਵ ਕਰੋਗੇ, ਸਾਡੇ ਕੋਲ ਬੈਠਿਆਂ ਦੇ ਦਰਸ਼ਨਾਂ ਦਾ ਮਹਾਤਮ ਤੁਹਾਨੂੰ ਪ੍ਰਾਪਤ ਹੋਵੇਗਾ।
ਸੁਣ ਉਰ ਪ੍ਰੇਮ ਬਿਲੋਚਨ ਭਰੇ,
ਮਹਾਰਾਜ ਜੀ ਦੇ ਬਚਨ ਸੁਣ ਕੇ ਦਰੋਗਾ ਹਰੀਦਾਸ ਜੀ ਦੀਆਂ ਅੱਖਾਂ ਭਰ ਆਈਆਂ, ਪ੍ਰੇਮ ਚ ਮਹਾਰਾਜ ਜੀ ਦੇ ਨੇਤਰ ਭਰ ਆਏ।
ਗੁਰ ਵਿਛੜਨ ਤੇ ਦੁੱਖ ਬਹੁ ਕਰੇ,
ਮਨ ਨਹੀਂ ਕਰਦਾ ਕਿ ਸਤਿਗੁਰਾਂ ਤੋਂ ਵਿਛੜਾਂ, ਕਿਉਂਕਿ ਪਹਿਲਾਂ ਕਈ ਮਹੀਨੇ ਕਿਲੇ ਚ ਕੋਲ ਰਹੇ, ਹੁਣ ਇੱਥੇ ਕਈ ਦਿਨ ਬੀਤ ਗਏ ਦਰਸ਼ਨ ਕਰਦਿਆਂ, ਹੁਣ ਮਨ ਨਹੀਂ ਪਿਆ ਕਰਦਾ ਦਰੋਗਾ ਹਰੀਦਾਸ ਜੀ ਦਾ ਕਿ ਸਤਿਗੁਰਾਂ ਤੋਂ ਵਿਛੜ ਕੇ ਜਾਵਾਂ।
ਦੇ ਗੁਰ ਤੀਰ ਵਿਦਾ ਕਰ ਦੀਨੋ,
ਮਹਾਰਾਜ ਜੀ ਨੇ ਧੀਰਜ ਦਿੱਤਾ, ਧੀਰਜ ਦੇ ਕੇ ਦਰੋਗਾ ਹਰੀਦਾਸ ਨੂੰ, ਤੇਰੇ ਨਾਲ ਹੀ ਹਾਂ, ਜਦੋਂ ਯਾਦ ਕਰੇਗਾ ਤੇਰੇ ਕੋਲ ਹੀ ਹੋਵਾਂਗੇ। ਇਹ ਹੌਸਲਾ ਦੇ ਕੇ ਦਰੋਗਾ ਹਰੀਦਾਸ ਨੂੰ ਸਤਿਗੁਰਾਂ ਨੇ ਵਿਦਾ ਕੀਤਾ। ਖਾਲਸਾ ਜੀ, ਕਥਾ ਆਈ ਹੈ ਪਿੱਛੇ ਇਤਿਹਾਸ ਵਿੱਚ ਕਿ ਦਰੋਗਾ ਹਰੀਦਾਸ ਗਵਾਲੀਅਰ ਦੇ ਕਿਲੇ ਦਾ ਦਰੋਗਾ ਸੀ। ਇਹਨੇ ਕਿਸੇ ਸਿੱਖ ਕੋਲੋਂ ਗੁਰੂ ਸਾਹਿਬ ਦੀ ਮਹਿਮਾ ਸੁਣ, ਮਨ ਚ ਭਾਵਨਾ ਹੋ ਗਈ ਵੀ ਦਰਸ਼ਨ ਕਰਨੇ, ਫਿਰ ਸੋਚਿਆ ਕਿਲੇ ਦੀ ਡਿਊਟੀ ਬੜੀ ਸਖਤ ਸੀ, ਰਾਜੇ ਉੱਥੇ ਕੈਦ ਸੀ, ਜਾ ਨਹੀਂ ਸੀ ਛੱਡਦਾ, ਛੱਡ ਕੇ ਪੰਜਾਬ ਨਹੀਂ ਸੀ ਆ ਸਕਦਾ। ਮਨ ਹੀ ਮਨ ਅਰਦਾਸਾਂ ਕਰਿਆ ਕਰੇ ਵੀ ਸਾਹਿਬ ਦੇ ਕਿਤੇ ਦਰਸ਼ਨ ਹੋ ਜਾਣ, ਇੱਧਰ ਆ ਜਾਣ, ਤੇ ਸਾਹਿਬ ਜੀ ਨੇ ਖੇਡ ਵਰਤਾਈ, ਇਹਦੇ ਕਿਲੇ ਚ ਹੀ ਜਾ ਪਹੁੰਚੇ। ਉਦੋਂ ਇਹਨੂੰ ਚਾਅ ਚੜ ਗਿਆ ਸੀ ਗੁਰਦੇਵ ਦੇ ਦਰਸ਼ਨ ਕਰਕੇ। ਤੋ ਪੂਰਵਲੇ ਜਨਮਾਂ ਦੀ ਭਗਤੀ ਹੋਵੇਗੀ ਜਿਹੜੀ ਜਾਗ ਪਈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਇਹਦੇ ਅੰਦਰ ਪਰਪੱਕ ਹੋਵੇ। ਤੋ ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਗਿਆ, ਮਨ ਦੇ ਵਿੱਚ ਇੱਛਾ ਇਹ ਸੀ ਵੀ ਗੁਰੂ ਚਰਨਾਂ ਚ ਹੀ ਰਵਾਂ। ਇਹਨੇ ਕਿਹਾ ਮਹਾਰਾਜ ਆਪਣੇ ਕੋਲ ਹੀ ਰੱਖੋ। ਮਹਾਰਾਜ ਜੀ ਕਿਹਾ ਉੱਥੇ ਵੀ ਲੋੜ ਹੈ, ਜਾ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰੋ।
ਤਰ ਉਰ ਮੂਰਤ ਪਿਆਨਾ ਕੀਨੋ,
ਮਹਾਰਾਜ ਜੀ ਦਾ ਸੋਹਣਾ ਸਰੂਪ, ਜਿਹੜੇ ਇਸ ਵੇਲੇ ਮਹਾਰਾਜ ਜੀ ਨੇ ਕੱਪੜੇ ਪਾਏ ਸੀ, ਜਿਹੋ ਜੀ ਦਸਤਾਰ ਸਜਾਈ ਸੀ, ਜਿਹੋ ਜੇ ਆਸਣ ਤੇ ਬੈਠੇ ਸੀ, ਉਹ ਧਿਆਨ ਹਿਰਦੇ ਚ ਪੱਕਾ ਕਰ ਲਿਆ ਸਤਿਗੁਰਾਂ, ਉਹੀ ਮੂਰਤ। ਜਦੋਂ ਗਿਆ ਨਾ ਮਹਾਰਾਜ ਜੀ ਕੋਲ, ਜਿਹੋ ਜੇ ਸਤਿਗੁਰਾਂ ਦੀ ਪੁਸ਼ਾਕ ਸੀ, ਜਿਹੋ ਜੀ ਪੋਜੀਸ਼ਨ ਚ ਮਹਾਰਾਜ ਜੀ ਬੈਠੇ ਸਨ ਚੌਂਕੜੇ ਤੇ, ਉਸੇ ਤਰ੍ਹਾਂ ਹੀ ਉਹੀ ਮੂਰਤ, ਉਹੀ ਸਰੂਪ ਦਰੋਗੇ ਹਰੀਦਾਸ ਨੇ ਆਪਣੇ ਹਿਰਦੇ ਵਿੱਚ ਉਹਦਾ ਧਿਆਨ ਪੱਕਾ ਕਰ ਲਿਆ।
ਜੀਵਤ ਰਿਉ ਸਿਮਰ ਤਬ ਗੁਰ ਕੋ,
ਜਿੰਨਾ ਚਿਰ ਜਿਉਂਦਾ ਰਿਹਾ ਦਰੋਗਾ ਹਰੀਦਾਸ, ਉਹ ਮੂਰਤ ਸਤਿਗੁਰਾਂ ਦੀ ਇਹਦੇ ਹਿਰਦੇ ਚ ਨਹੀਂ ਵਸਰੀ। ਸਾਰੀ ਜ਼ਿੰਦਗੀ ਪ੍ਰਾਣਾਂ ਦੇ ਅੰਤ ਤੱਕ ਮਹਾਰਾਜ ਜੀ ਦੇ ਉਸੇ ਸਰੂਪ ਨੂੰ ਹਿਰਦੇ ਚ ਵਸਾ ਕੇ ਇਹ ਸਿਮਰਨ ਕਰਦਾ ਰਿਹਾ, ਭਜਨ ਕਰਦਾ ਰਿਹਾ।
ਅੰਤ ਸਮੇਂ ਪ੍ਰਾਪਤ ਸੁਰਪੁਰ ਕੋ,
ਔਰ ਭਜਨ ਕਰਦਿਆਂ ਨਾਮ ਜਪਦਿਆਂ ਜਪਦਿਆਂ ਜੀਵਨ ਸਫਲ ਕੀਤਾ ਆਪਣਾ, ਔਰ ਸਰੀਰ ਤਿਆਗ ਕੇ ਮੁੜ ਕੇ ਬੈਕੁੰਠ ਵਿੱਚ ਸਾਹਿਬ ਦੇ ਚਰਨਾਂ ਵਿੱਚ ਹੀ ਇਹ ਹਰੀਦਾਸ ਜੀ ਨਿਵਾਸ ਕਰਨ ਲੱਗੇ।
ਬੋਲਿਓ ਜੇਠਾ ਚੰਦੂ ਮੰਦ,
ਇਧਰ ਭਾਈ ਜੇਠਾ ਜੀ ਮਹਾਰਾਜ ਜੀ ਕੋਲ ਬੈਠੇ, ਕਹਿਣ ਲੱਗੇ ਮਹਾਰਾਜ ਚੰਦੂ ਬੜਾ ਪਾਪੀ ਹੈ, ਇਹਨੇ ਬੜਾ ਵੱਡਾ ਗੁਨਾਹ ਕੀਤਾ। ਭਾਈ ਜੇਠਾ ਜੀ ਨੇ ਤਾਂ ਅੱਖਾਂ ਨਾਲ ਵੇਖਿਆ ਸੀ ਮਹਾਰਾਜ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਜਦੋਂ ਚੰਦੂ ਨੇ, ਭਾਈ ਜੇਠਾ ਜੀ ਉੱਥੇ ਹਾਜ਼ਰ ਸੀ, ਕਹਿੰਦੇ ਮਹਾਰਾਜ ਚੰਦੂ ਨੇ ਜਿੰਨਾ ਪਾਪ ਕੀਤਾ ਨਾ, ਜਿੰਨੀ ਇਹਨੂੰ ਸਜ਼ਾ ਮਿਲਦੀ ਹੈ, ਮਨ ਰਾਜੀ ਜਿਹਾ ਨਹੀਂ ਹੁੰਦਾ, ਵੇਖਦਿਆਂ ਵੀ ਹਾਲੇ ਵੀ ਥੋੜੀ ਹੈ ਜਿੰਨੀ ਸਜ਼ਾ ਮਿਲੀ। ਮਹਾਰਾਜ ਸੱਚੇ ਪਾਤਸ਼ਾਹ ਬੜਾ ਹੀ ਮਾੜਾ ਹੈ, ਬੜਾ ਹੀ ਨੀਚ ਹੈ।
ਬਨਤਾ ਇਸ ਆਈ ਅਰਨੰਦ,
ਮਹਾਰਾਜ ਇਹਦੀ ਘਰ ਵਾਲੀ ਆਈ ਸੀ, ਇਹਦਾ ਪੁੱਤਰ ਆਇਆ ਸੀ, ਬਾਦਸ਼ਾਹ ਨੇ ਆਪ ਲਿਆ ਕੇ ਤੁਹਾਡੇ ਕੋਲ ਉਹਨਾਂ ਨੇ ਹਵਾਲੇ ਕੀਤਾ ਸੀ।
ਸੋ ਰਾਵਰ ਨੇ ਕਹਿ ਛੁਟਵਾਏ,
ਮਹਾਰਾਜ ਤੁਸੀਂ ਛੁਡਾਈ ਦਿੱਤੇ, ਕਹਿ ਕੇ ਵੀ ਛੱਡ ਦਿਓ, ਉਹਨੇ ਲਿਆ ਕੇ ਤੁਹਾਡੇ ਹਵਾਲੇ ਕੀਤਾ ਸੀ, ਤੁਸੀਂ ਕਹਿ ਕੇ ਉਹਨਾਂ ਨੂੰ ਛੁਡਾ ਦਿੱਤਾ ਹੈ।
ਚਾਹੀਏ ਦੁਸ਼ਟ ਮੂਲ ਬਿਨਸਾਏ,
ਮਹਾਰਾਜ ਉਹਨਾਂ ਨੂੰ ਵੀ ਮਾਰ ਦੇਣਾ ਚਾਹੀਦਾ ਸੀ। ਪਾਪੀ ਦੀ ਜੜ ਹੀ ਨਾ ਰਹਿੰਦੀ ਮਲੇਛ ਦੀ, ਇਹਦਾ ਬੀਜ ਹੀ ਨਾਸ ਹੋ ਜਾਂਦਾ।
ਜਗ ਮੈਂ ਇਸ ਕੀ ਜਰ ਰਹੇ,
ਇਹਦੀ ਜੜ ਹੀ ਨਾ ਰਹਿੰਦੀ ਸੰਸਾਰ ਚ ਚੰਦੂ ਦੀ। ਮਹਾਰਾਜ ਉਹਨੂੰ ਮਾਰ ਹੀ ਦਿੰਦੇ, ਇਹਦਾ ਪੁੱਤ ਵੀ ਆਇਆ ਸੀ, ਘਰ ਵਾਲੀ ਵੀ ਆਈ ਸੀ, ਉਹਨਾਂ ਨੂੰ ਮੁਕਾ ਹੀ ਦਿੰਦੇ ਵੀ ਇਹ ਮਲੇਛ ਦੀ ਜੜ ਹੀ ਨਾ ਰਹਿੰਦੀ।
ਮਰੇ ਸਜਾਏ ਨਰਕ ਕੀ ਲਹੇ,
ਇਹਨੇ ਤਾਂ ਮਰਨ ਤੋਂ ਬਾਅਦ ਨਰਕਾਂ ਦੀ ਸਜ਼ਾ ਭੋਗਣੀ ਭੋਗਣੀ ਹੈ। ਇਹਦਾ ਟੱਬਰ ਵੀ ਨਹੀਂ ਸੀ ਛੱਡਣਾ, ਉਹ ਵੀ ਮਾਰ ਦੇਣਾ ਸੀ।
ਸੰਕਟ ਪਰੇ ਜੁਗਨ ਲੱਗ ਪਰੇ,
ਜੁਗਾਂ ਤਾਈ ਇਹਨੇ ਸੰਕਟ ਪਾਉਣਾ ਸੀ, ਜੁਗਾਂ ਤਾਈ ਇਹਨੇ ਦੁੱਖ ਭੋਗਣੇ ਸਨ।
ਅਤ ਕੁਕਰਮ ਪਾਪੀ ਨੇ ਕਰਿਓ,
ਮਹਾਰਾਜ ਨੇ ਪਾਪੀ ਨੇ ਬੜਾ ਭਾਰੀ ਕੁਕਰਮ ਕੀਤਾ, ਇਹਨੇ ਮਲੇਛ ਨੇ ਬਹੁਤ ਮਾੜੇ ਕੁਕਰਮ ਕੀਤੇ ਨੇ।
ਤਬ ਸ਼੍ਰੀ ਅਰਗੋਬਿੰਦ ਉਚਾਰਾ,
ਭਾਈ ਜੇਠਾ ਜੀ ਹੋਣਾ ਦਾ ਗੁੱਸੇ ਚ ਆਉਣਾ ਕ੍ਰਿਝਣਾ ਵਾਜਬ ਸੀ। ਅਸੀਂ ਸੁਣਦੇ ਹਾਂ ਜਦੋਂ ਸਤਿਗੁਰਾਂ ਨੂੰ ਤੱਤੀ ਤਵੀ ਤੇ ਬਿਠਾਇਆ, ਸਾਡੇ ਨੇਤਰ ਭਰ ਹੁੰਦੇ। ਜਿਨ੍ਹਾਂ ਵੇਖਿਆ ਹੋਵੇਗਾ ਚੰਦੂ ਨੂੰ ਮਲੇਛ ਪੁਣੇ ਨੂੰ ਨਾਲ ਬਿਠਾਉਂਦੇ ਆ, ਉਹ ਭਾਈ ਜੇਠਾ ਜੀ ਹੋਣਾ ਨੇ ਕਿਵੇਂ ਬਰਦਾਸ਼ ਕੀਤੀ ਹੋਣੀ ਆ। ਉਹ ਤਾਂ ਕਚੀਚੀਆਂ ਲੈ ਲੈ ਪੈਂਦੇ ਹੋਣੇ ਵੀ ਕਦੋਂ ਚੰਦੂ ਨੂੰ ਮਾਰੀਏ, ਤਾਂ ਗੁਰੂ ਸਾਹਿਬ ਦਾ ਹੁਕਮ ਹੈ ਹਲੇ ਮਾਰਨਾ ਨੀ ਇਹਨੂੰ। ਜਦੋਂ ਭਾਈ ਜੇਠੇ ਨੇ ਕਿਹਾ ਮਹਾਰਾਜ ਵੀ ਇਹਨੂੰ ਛੱਡਣਾ ਨੀ, ਅਸੀਂ ਇਹਦਾ ਟੱਬਰ ਵੀ ਸੀ ਮਾਰ ਦੇਣਾ ਸੀ, ਤੁਸੀਂ ਛੁਡਾ ਦਿੱਤਾ। ਤੋਂ ਸੁਣ ਕੇ ਮਹਾਰਾਜ ਜੀ ਕਹਿਣ ਲੱਗੇ,
ਭਲੇ ਪੁਰਖ ਕੀ ਨੇ ਇਹ ਕਾਰਾ।
ਮਹਾਰਾਜ ਜੀ ਕਹਿੰਦੇ ਭਾਈ ਜੇਠਾ ਜੀ, ਭਲੇ ਪੁਰਖਾਂ ਦੀ ਇਹ ਕਾਰ ਨਹੀਂ ਹੁੰਦੀ, ਭਲੇ ਪੁਰਖਾਂ ਦਾ ਇਹ ਕੰਮ ਨਹੀਂ ਹੁੰਦਾ।
ਕਿਆ ਦਾਰਾ ਪਰ ਕਰਨ ਪ੍ਰਹਾਰ,
ਇਸਤਰੀ ਨੂੰ ਮਾਰਨਾ, ਔਰਤ ਨੂੰ ਮਾਰਨਾ, ਇਹ ਭਲੇ ਪੁਰਖਾਂ ਦੀ ਬਾਣ ਨਹੀਂ ਹੁੰਦੀ।
ਛੋਰ ਦੇ ਤੇ ਰਿਦੇ ਵਿਚਾਰ,
ਭਲੇ ਪੁਰਖ ਇਹ ਸੋਚ ਕੇ ਵਿਚਾਰ ਕੇ ਸੋਚ ਕੇ ਛੱਡ ਦਿੰਦੇ ਆ ਵੀ ਇਸਤਰੀ ਨੂੰ ਮਾਰਨਾ ਤੇ ਗਊ ਨੂੰ ਮਾਰਨਾ ਇੱਕ ਤੁਲ, ਉਹ ਛੱਡ ਦਿੰਦੇ ਨੇ।
ਇਸ ਕੇ ਸੁਤ ਕੋ ਪੁਨਾਮ ਮਾਰੇ,
ਰਹੀ ਗੱਲ ਇਹਦੇ ਪੁੱਤਰ ਦੀ, ਉਹ ਨਿਹੱਥਾ ਉਹਨੂੰ ਅਸੀਂ ਕਿਵੇਂ ਮਾਰੀਏ। ਕਹਿੰਦੇ ਮਾਰਨਾ ਹੈ ਉਹਨੂੰ, ਉਹਦੀ ਮੌਤ ਹੋਣੀ ਹੈ, ਚੰਦੂ ਦਾ ਬੀਜ ਰਹਿਣਾ ਨਹੀਂ, ਉਹਦੀ ਅੰਸ਼ ਰਹਿਣੀ ਨਹੀਂ, ਉਹਦੀ ਜੜ ਮੁੱਕ ਜਾਣੀ ਹੈ। ਗੁਰੂ ਘਰ ਦੇ ਨਾਲ ਮੱਥਾ ਲਾ ਕੇ ਕਿਹਦੀ ਜੜ ਰਹੀ ਹੈ, ਇਹਦੀ ਜੜ ਰਹਿਣੀ ਨਹੀਂ ਹੈ।
ਰਚੇ ਯੁੱਧ ਜਬ ਸ਼ਸਤਰ ਪ੍ਰਹਾਰੇ,
ਕਹਿੰਦੇ ਪਰ ਜਦੋਂ ਅਸੀਂ ਜੰਗ ਦਾ ਅਖਾੜਾ ਰਚਾਂਗੇ, ਉਸ ਜੰਗ ਦੇ ਮੈਦਾਨ ਵਿੱਚ ਇਹਦੇ ਪੁੱਤ ਨੂੰ ਮਾਰਾਂਗੇ। ਅੱਗੇ ਬਚਨ ਸੱਚ ਹੋਇਆ ਸਤਿਗੁਰਾਂ ਦਾ। ਹਾਂਜੀ,
ਅਬ ਤਿਆਗ ਨਹੀਂ ਬਣੇ ਵਿਚਾਰ,
ਹੁਣ ਤਾਂ ਇਹਨੂੰ ਤਿਆਗਣਾ ਹੀ ਬਣਦਾ ਸੀ। ਸਮਾਂ ਆਵੇਗਾ ਜੰਗ ਚ ਇਹਨੇ ਆਉਣਾ ਸ਼ਸਤਰ ਚੁੱਕ ਕੇ ਸਾਡੇ ਨਾਲ ਲੜਨ, ਉਦੋਂ ਇਹਨੂੰ ਮਾਰਾਂਗੇ।
ਬੌਰ ਤੁਰਕ ਬ੍ਰਿੰਦਨ ਜੁੱਤ ਮਾਰੋ,
ਇਹ ਕੱਲਾ ਨੀ, ਇਹਦੇ ਨਾਲ ਹੋਰ ਵੀ ਆਉਣਗੇ ਕਈ ਮਲੇਛ, ਇਹ ਹੋਰ ਕਈ ਮਲੇਛਾਂ ਨੂੰ ਲਿਆਏਗਾ ਇਕੱਠਾ ਕਰਕੇ, ਉਹਨਾਂ ਸਾਰਿਆਂ ਨੂੰ ਮਾਰਾਂਗੇ।
ਸ਼੍ਰੀ ਗੁਰ ਕੋ ਸੁਨ ਕਰ ਪ੍ਰਸਥਾਨ,
ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਸੁਣ ਕੇ ਭਾਈ ਜੇਠਾ ਜੀ ਉਹਨਾਂ ਨੇ ਆਖਿਆ ਮਹਾਰਾਜ ਸਤ ਬਚਨ। ਤੋਂ ਜਦੋਂ ਸੰਗਤ ਨੂੰ ਪਤਾ ਲੱਗਾ, ਦਿੱਲੀ ਦੀ ਸੰਗਤ ਨੂੰ ਵੀ ਸਤਿਗੁਰੂ ਜੀ ਚੱਲੇ ਹਨ,
ਔਰ ਸੰਗਤ ਦਰਸੇ ਗਨਿਆਨ,
ਦਿੱਲੀ ਦੀਆਂ ਸਾਰੀਆਂ ਸੰਗਤਾਂ ਪਹੁੰਚ ਗਈਆਂ।
ਅਨਕੇ ਉਪਾਇਨ ਤਰ ਤਰ ਬੰਦੇ,
ਅਨੇਕ ਪ੍ਰਕਾਰ ਦੀਆਂ ਪਟਾਵਾਂ ਲਿਆ ਕੇ ਗੁਰੂ ਚਰਨਾਂ ਚਰਪਦੇ ਨੇ ਸਿੱਖ।
ਪਾਏ ਮਨੋਰਥ ਹੋਤੇ ਆਨੰਦ,
ਮਨੋਰਥ ਪੂਰੇ ਹੁੰਦੇ ਆਨੰਦਿਤ ਹੁੰਦੇ।
ਸਭ ਇਨ ਕੋ ਦੀਨੋ ਉਪਦੇਸ਼,
ਸਭ ਨੂੰ ਮਹਾਰਾਜ ਜੀ ਨੇ ਉਪਦੇਸ਼ ਦਿੱਤਾ।
ਸਤ ਨਾਮ ਕੋ ਭਜੋ ਹਮੇਸ਼,
ਉਪਦੇਸ਼ ਹੀ ਦਿੱਤਾ ਕਿ ਹਮੇਸ਼ਾ ਸੱਚੇ ਨਾਮ ਦਾ ਭਜਨ ਕਰੋ। ਜਿੰਨੀ ਸੰਗਤ ਆਈ ਸਭ ਨੂੰ ਹੁਕਮ ਕੀਤਾ ਨਾਮ ਜਪਿਆ ਕਰੋ, ਨਾਮ ਜਪਿਆ ਕਰੋ। ਇਹੀ ਪਵਿੱਤਰ ਉਪਦੇਸ਼ ਦਿੰਦਿਆਂ ਸਤਿਗੁਰੂ ਦਿੱਲੀਓਂ ਤੁਰੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਉਪਦੇਸ਼ ਕੇਵਲ ਦਿੱਲੀ ਦੇ ਉਹਨਾਂ ਸਿੱਖਾਂ ਨੂੰ ਨਹੀਂ ਹੈ, ਸਾਡੇ ਵਾਸਤੇ ਵੀ ਹੈ। ਸਾਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਇਹੀ ਕਹਿ ਰਿਹਾ, ਨਾਮ ਜਪਿਆ ਕਰੋ, ਸੱਚੇ ਨਾਮ ਦਾ ਜਾਪ ਜਪਿਆ ਕਰੋ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ
ਸਤ ਨਾਮ ਵਾਹਿਗੁਰੂ ਸਤ ਨਾਮ